ਜਦੋਂ ਇਹਨਾਂ ਪੰਕਤੀਆਂ ਨੂੰ ਅਸੀਂ ਬੜੀ ਗਹਿਰਾਈ ਵਿੱਚ ਜਾ ਕੇ ਵਿਚਾਰਾਂਗੇ, ਅੱਜ ਅਸੀਂ ਜਿਸ ਸੁੱਖ ਨੂੰ ਬਹੁਤ ਚੰਗਾ ਸਮਝਦੇ ਹਾਂ, ਫਿਰ ਅਸੀਂ ਸ਼ਾਇਦ ਉਸ ਸੁੱਖ ਨੂੰ ਬੁਰਾ ਕਹਿਣ ਲਈ ਮਜਬੂਰ ਹੋ ਜਾਈਏ। ਕਿਉਂ? ਗੁਰੂ ਨਾਨਕ ਸਾਹਿਬ ਜੀ ਦੇ ਵਿਚਾਰਾਂ ਦੁਆਰਾ ਕਿ ਜਦੋਂ ਮਨੁੱਖ ਪਾਸ ਸੰਸਾਰਿਕ ਸੁੱਖ ਆ ਜਾਂਦੇ ਹਨ ਤਾਂ ਉਹ ਈਸ਼ਵਰ ਨੂੰ ਭੁੱਲ ਜਾਂਦਾ ਹੈ, ਉਹਨੂੰ ਭੁੱਲ ਜਾਂਦੀ ਹੈ ਬਾਣੀ, ਉਹਨੂੰ ਭੁੱਲ ਜਾਂਦਾ ਹੈ ਸਤਸੰਗ, ਉਹਨੂੰ ਭੁੱਲ ਜਾਂਦਾ ਹੈ ਸਿਮਰਨ, ਉਹਨੂੰ ਭੁੱਲ ਜਾਂਦੀ ਹੈ ਸੇਵਾ, ਅਤੇ ਉਹਨੂੰ ਅਨੇਕਾਂ ਉਹ ਚੰਗੇ ਕੰਮ ਜਿਹੜੇ ਉਹਨੇ ਜੀਵਨ ਵਿੱਚ ਕਰਨੇ ਨੇ ਉਹ ਭੁੱਲ ਜਾਂਦੇ ਨੇ। ਉਹ ਆਪਣੇ ਤੌਰ ਤੇ ਹਰ ਪਾਸਿਓਂ ਮਾਨਸਿਕ ਤੌਰ ਤੇ ਵੀ, ਧੰਦੇ ਦੇ ਤੌਰ ਤੇ ਵੀ ਪੂਰਨ ਤੌਰ ਤੇ ਸੰਸਾਰ ਨਾਲ ਜੁੜ ਜਾਂਦਾ। ਇਸ ਲਈ ਉਹਦੇ ਸੁੱਖ ਉਹਦੇ ਜੀਵਨ ਲਈ ਰੋਗ ਬਣ ਜਾਂਦੇ, ਕਿਉਂਕਿ ਜਦੋਂ ਨਾਮ ਵਿਸਰ ਗਿਆ ਤਾਂ ਉਹਨੂੰ ਕਿੱਥੇ ਤਾਂ ਸੁੱਖ ਉਹ ਸ਼ਾਇਦ ਮੰਨਦਾ ਹੋਵੇ, ਪਰ ਜਦੋਂ ਉਹ ਸੰਸਾਰ ਤੋਂ ਜਾਏਗਾ ਕਿ ਉੱਥੇ ਵੀ ਸੁੱਖ ਮਿਲੇਗਾ, ਉੱਥੇ ਤਾਂ ਜਾਣੀ ਉਹ ਚੀਜ਼ ਸੀ ਜੋ ਉਹਨੇ ਨਹੀਂ ਕੀਤੀ। ਆਪ ਜੀ ਬਾਣੀ ਚ ਐਸੇ ਬਚਨ ਪੜ੍ਹਦੇ ਹੋ ਕਿ ਜੈ ਮਹਾਂ ਭਿਆਨ ਦੂਤ ਜਮ ਦਲ ਹੈ ਤਹ ਕੇਵਲ ਨਾਮ ਸੰਗ ਤੇਰੇ ਚੱਲੈ। ਜੋ ਨਾਲ ਜਾਣਾ ਸੀ ਉਸਨੇ ਕੁਝ ਨਹੀਂ ਕੀਤਾ, ਇਕੱਠਾ ਨਹੀਂ ਕੀਤਾ। ਇਸ ਕਰਕੇ ਸੁੱਖ ਉਸ ਵਿਅਕਤੀ ਲਈ ਰੋਗ ਬਣ ਗਿਆ। ਜਿਵੇਂ ਕੱਲ ਪਾਤਸ਼ਾਹ ਬਾਣੀ ਚ ਕਹਿ ਕੇ ਆਏ ਕਿ ਹੁਣ ਰੁੱਤ ਹੈ, ਸਮਾਂ ਹੈ, ਹੁਣ ਵੱਤਾ ਹਰ ਨਾਮ ਨਾ ਬੀਜੇ ਅੱਗੇ ਭੁੱਖਾ ਕਿਆ ਖਾਏ। ਤਾਂ ਨਾਮ ਜਦੋਂ ਮਨੁੱਖ ਜਪਦਾ ਹੈ ਇਹਦੇ ਜੀਵਨ ਦੇ ਸਾਰੇ ਦੁੱਖ ਦੂਰ ਚਲੇ ਜਾਂਦੇ। ਨਾਮ ਇੱਕ ਐਸੀ ਦਵਾਈ ਹੈ ਜਿਹੜੀ ਇਹਦੇ ਸਰੀਰਕ ਰੋਗਾਂ ਨੂੰ ਆਦਿ ਵਿਆਧੀ ਅਤੇ ਉਪਾਧੀ ਰੂਪ ਤਿੰਨੇ ਤਾਪਾਂ ਦਾ ਨਾਸ਼ ਕਰ ਦਿੰਦੀ ਹੈ। ਬਾਣੀ ਨੇ ਐਸੇ ਬਚਨ ਕਹੇ ਨੇ ਕਿ ਸੰਸਾਰ ਰੋਗੀ ਨਾਮ ਦਾਰੂ ਮੈਣ ਲਾਗੈ ਸੱਚ ਬਿਨਾ, ਗੁਰਵਾਕ ਨਿਰਮਲ ਸਦਾ ਚਾਨਣ ਨਿਤ ਸਾਚ ਤੀਰਥ ਮੱਜਣਾ। ਹਰ ਜਪ ਜਪ ਔਖ ਦੁਖਾਂਦਿਆਂ ਸਭ ਰੋਗ ਗਵਾਤੇ ਦੁੱਖਾਂ ਖਾੜ, ਹਰ ਹਰ ਔਖਦ ਜੋ ਜਨ ਖਾਏ ਤਾਂ ਕਾ ਰੋਗ ਸਗਲ ਮਿਟ ਜਾਏ। ਰੋਗ ਚਾਹੇ ਕਿਸੇ ਕਿਸਮ ਦਾ ਵੀ ਹੋਵੇ, ਇੱਥੋਂ ਤੱਕ ਸਰੀਰਕ ਅਸਾਧ ਰੋਗ ਵੀ ਹੋਵੇ, ਤਾਂ ਜਦੋਂ ਅਸੀਂ ਈਸ਼ਵਰ ਨਾਲ ਜੁੜ ਜਾਂਦੇ ਹਾਂ ਤੇ ਸਾਡੇ ਧਿਆਨ ਵਿੱਚ ਉਹ ਸੰਕਲਪ ਪੈਦਾ ਹੋ ਜਾਂਦਾ ਕਿ ਰੋਗ ਹਟਣਾ ਚਾਹੀਦਾ ਹੈ, ਤੋ ਯਕੀਨਨ ਉਹ ਹਟ ਜਾਏਗਾ, ਰਹੇਗਾ ਨਹੀਂ। ਪਾਣੀ ਨੇ ਐਸੇ ਬਚਨ ਕਹੇ ਨੇ ਕਿ ਦੁੱਖ ਦਾਰੂ ਹੋ ਜਾਂਦਾ ਹੈ। ਕਦੋਂ? ਜਦੋਂ ਮਨੁੱਖ ਕਿਸੇ ਪਾਸਿਓਂ ਵੀ ਥੋੜਾ ਦੁਖੀ ਹੋਵੇ ਤਾਂ ਅਸੀਂ ਦੇਖਦੇ ਉਹਨੂੰ ਰੱਬ ਯਾਦ ਆਉਂਦਾ ਹੈ। ਬਾਣੀ ਦੇ ਐਸੇ ਬਚਨ ਨੇ ਕਿ ਜਾਖੋ ਮੁਸ਼ਕਲ ਅਤ ਬਣੈ ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਗ ਭੀ ਭੱਜ ਖਲੇ, ਸਭੋ ਭੱਜੈ ਆਸਰਾ ਚੁੱਕੈ ਸਭ ਅਸਰਾਓ, ਚਿੱਤ ਆਵੇ ਉਸ ਪਾਰ ਬ੍ਰਹਮ ਤਾਂ ਲੱਗੇ ਨਾ ਤੱਤੀ ਵਾਹ। ਜਦੋਂ ਉਹਦੇ ਮਿੱਤਰ, ਉਹਦੇ ਸਾਕ ਸੰਬੰਧੀ, ਉਹਦੇ ਆਪਣੇ ਖਵਾਉਣ ਵਾਲੇ, ਉਹਦੇ ਪਰਿਵਾਰ ਦੇ ਲੋਕ ਵੀ ਜਿਨ੍ਹਾਂ ਨਾਲ ਉਹਦਾ ਖੂਨ ਦਾ ਰਿਸ਼ਤਾ ਹੈ ਉਹ ਵੀ ਉਹਦਾ ਸਾਥ ਛੱਡ ਜਾਂਦੇ ਨੇ, ਤਾਂ ਬਾਣੀ ਇਹ ਗੱਲ ਕਹਿੰਦੀ ਕਿ ਐਸੇ ਮੌਕੇ ਵੀ ਅਕਾਲ ਪੁਰਖ ਵਾਹਿਗੁਰੂ ਉਸਦਾ ਸਾਥ ਨਹੀਂ ਛੱਡਦਾ। ਜੇ ਉਹਨੂੰ ਅਕਾਲ ਪੁਰਖ ਵਾਹਿਗੁਰੂ ਚਿੱਤ ਆਉਂਦਾ ਹੈ ਤਾਂ ਗੁਰਦੇਵ ਜੀ ਦੇ ਬਚਨ ਨੇ ਚਿੱਤ ਆਵੇ ਉਸ ਪਾਰ ਬ੍ਰਹਮ ਤਾਂ ਲੱਗਾ ਨਾ ਤੱਤੀ ਵਾਓ। ਫਿਰ ਆਪ ਜੀ ਇਹ ਵੀ ਕਹਿੰਦੇ ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੀ ਪੀਰ, ਦਮਣਾ ਪੱਲੇ ਨਾ ਪਵੇ ਨਾ ਕੋ ਦੇਵੇ ਧੀਰ, ਸਵਾਰਥ ਸਵ ਨਾ ਕੋ ਕਰੇ ਨਾ ਕਿਸ਼ ਹੋਵੇ ਕਾਜ, चित आवे उस पार ब्रह्म का निश्चल होवे लाज। जाको चिंता बहुत बहुत देही व्यापे रोग, गृहस्थ कुटुंब प्लेटिया कदे हरख कदे सोग। गवन करे चो कुट का कड़ी न बैसल सोए, चित आवे उस पार ब्रह्म का तन मन शीतल होए। दुख मनुख लई हमेशा दारू बनता है, क्योंकि दुख विच मनुख बाकी सब कुछ भुल के अकाल पुरख वाहिगुरु का ध्यान करता है, उस नाल जुड़न का यत्न करता है। और तुसी अनेकां वार अपने वाल जब असी देख के सोचांगे, कई बार साडे ते मनुख ते जीवन विच आपदा आउंदियां, कई तकलीफां आउंदियां जिन्हां च मनुख अपने आप नूं दुखी महसूस करता है, उदों ਕਿ ਕੋਈ ਆਸਰਾ ਬੇਸ਼ਕ ਨਾ ਲਵੇ ਪਰ ਗੁਰੂ ਦਾ ਆਸਰਾ ਲੈਣ ਲਈ ਗੁਰੂ ਦੁਆਰੇ ਤੇ ਜ਼ਰੂਰ ਆਉਂਦਾ ਹੈ। ਆ ਕੇ ਹੱਥ ਜੋੜਦਾ ਹੈ, ਅਰਦਾਸ ਕਰਦਾ ਹੈ, ਮਨੋਤਾ ਮੰਨਦਾ ਹੈ, ਤਾਂ ਗੁਰੂ ਅੱਗੇ ਐਸੀ ਜੋਦਣੀ ਕਰਦਾ ਹੈ ਕਿ ਐਸ ਦੁੱਖ ਵਿੱਚੋਂ ਜੇ ਮੈਨੂੰ ਕੋਈ ਕੱਢ ਸਕਦਾ ਹੈ ਤਾਂ ਉਹ ਤੂੰ ਹੀ ਹੈ, ਤੇਰੇ ਤੋਂ ਬਿਨਾਂ ਮੇਰਾ ਕੋਈ ਆਸਰਾ ਨਹੀਂ ਹੈ। ਯਾਦ ਰੱਖਿਓ, ਗੁਰੂ ਕਿਰਪਾ ਕਰਦਾ ਹੈ। ਸਭ ਤੋਂ ਪਹਿਲਾਂ ਸਾਨੂੰ ਇਸ ਗੱਲ ਨੂੰ ਸਮਝਣਾ ਪਏਗਾ, ਦੁੱਖ ਕਹਿੰਦੇ ਕਿਸ ਨੂੰ ਨੇ। ਦੁੱਖ ਉਸ ਚੀਜ਼ ਦਾ ਨਾਮ ਹੈ ਜੋ ਮਨੁੱਖ ਦੀ ਸੋਚ ਤੋਂ ਉਲਟ ਹੋਵੇ, ਉਹਦੇ ਚ ਆ ਕੇ ਇੱਕ ਐਸੀ ਘੁਟਨ ਮਹਿਸੂਸ ਕਰਦਾ ਹੈ ਕਿ ਨਹੀਂ ਹੋਣੀ ਚਾਹੀਦੀ ਸੀ, ਕਾਂਖਾ ਹੋ ਗਈ, ਮੋਡਰੇਸ਼ਨ ਆ ਗਈ, ਐਸਾ ਹੋ ਗਿਆ, ਐਸਾ ਹੋ ਗਿਆ, ਤਾਂ ਉਸ ਨੂੰ ਦੁੱਖ ਕਿਹਾ ਜਾਂਦਾ। ਦੁੱਖ ਬਾਣੀ ਨੇ ਚਾਰ ਤਰ੍ਹਾਂ ਦੇ ਮੰਨੇ ਨੇ, ਮੋਟੇ ਤੌਰ ਤੇ ਸਤਿਗੁਰੂ ਨੇ ਚਾਰ ਤਰ੍ਹਾਂ ਦੇ ਦੁੱਖ ਕਹੇ ਨੇ। ਸਤਿਗੁਰ ਪਾਤਸ਼ਾਹ ਬਾਣੀ ਚ ਲਿਖਦੇ ਨੇ, ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗਾ ਤਨ ਥਾਏ, ਵੈਦ ਨਾ ਭੋਲੇ ਦਾਰ ਲਾਏ। ਵਿਛੋੜੇ ਦਾ ਦੁੱਖ ਹੈ, ਪਰ ਮਨੁੱਖ ਦੀ ਸੋਚ ਐਸੀ ਹੈ ਕਿ ਪੁੱਤਰ ਤੋਂ ਵਿਛੜ ਜਾਏ, ਪਰਿਵਾਰ ਤੋਂ ਵਿਛੜ ਜਾਏ, ਧਨ ਤੋਂ ਵਿਛੜ ਜਾਏ, ਮਕਾਨ ਤੋਂ ਵਿਛੜ ਜਾਏ, ਨਗਰ ਤੋਂ ਵਿਛੜ ਜਾਏ, ਦੇਸ਼ ਤੋਂ ਵਿਛੋੜ ਦਿੱਤਾ ਜਾਏ, ਇਹ ਦੁੱਖ ਅਨੁਭਵ ਕਰੇਗਾ। ਪਰ ਇਹਨੂੰ ਐਸਾ ਗਿਆਨ ਨਹੀਂ ਕਿ ਮੇਰਾ ਇੱਕ ਆਤਮਾ ਦਾ ਕੇਂਦਰ ਹੈ ਜਿਸ ਨੂੰ ਵਾਹਿਗੁਰੂ ਕਹਿੰਦੇ ਹਾਂ ਅਸੀਂ, ਕਿ ਮੈਂ ਉੱਥੋਂ ਵੀ ਵਿਛੜਿਆ, ਉਸਦਾ ਇਸਨੂੰ ਕੋਈ ਚਿਤ ਚੇਤਾ ਨਹੀਂ, ਦੁੱਖ ਵੀ ਮਹਿਸੂਸ ਨਹੀਂ ਕਰਦਾ ਕਿ ਮੈਂ ਵਾਹਿਗੁਰੂ ਤੋਂ ਵਿਛੜਿਆ। ਸਤਿਗੁਰੂ ਪਾਤਸ਼ਾਹ ਪਵਿੱਤਰ ਬਾਣੀ ਚ ਐਸੀ ਬਚਨ ਕਰਦੇ ਹਨ ਕਿ ਕਿਰਤ ਕਰਨ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਚਾਰ ਕੁੰਟ ਦੇ ਦਸ ਭਰਮੇ ਥਕ ਆਏ ਪ੍ਰਭ ਸਾਬ, ਧੇਨ ਦੁੱਧੇ ਤੇ ਬਾਹਰੀ ਕਿਤੇ ਨਾ ਆਵੇ ਕਾਮ, ਜਲ ਮੈਨ ਸਾਖ ਕੁਮਲਾਵਤੀ ਉਪਜੈ ਨਾਹੀ ਤਾਮ, ਹਰ ਨਾ ਮਿਲਿਆ ਸਾਜਨੈ ਕਤ ਪਾਈਐ ਮਿਸਰਾਮ, ਜਿਤ ਘਰ ਹਰ ਕਤ ਨਾ ਪ੍ਰਗਟਈ ਪਠ ਨਗਰ ਸਿਗਰਾਮ, ਸਰਬ ਸਿਗਾਰ ਤਬੋਰ ਰਸ ਸਣ ਦੇਵੀ ਸਭ ਖਾਮ, ਪ੍ਰਭ ਸਵਾਮੀ ਕੰਤ ਮਿਹੋਣੀਆਂ ਮੀਤ ਸਜਣ ਸਭ ਜਾਮ, ਨਾਨਕ ਕੀ ਬੇਨਤੀਆ ਕਾ ਕਿਰਪਾ ਦੀਜਾ ਨਾਮ, ਹਾਂ ਮੇਲੋ ਸਵਾਮੀ ਸੰਗ ਪ੍ਰਭ ਜਿਸ ਕਾ ਨਿਲਚਲ ਥਾਮ। ਗੁਰੂ ਪਾਤਸ਼ਾਹ ਦੱਸਦੇ ਨੇ ਕਿ ਵਿਛੋੜਾ ਉਦੋਂ ਸੁੱਖ ਵਿਚ ਬਦਲਦਾ ਹੈ ਜਿਸ ਚੀਜ਼ ਤੋਂ ਵਿਛੜਿਆ ਹੈ ਉਸ ਨੂੰ ਮਿਲ ਜਾਏ। ਪੁੱਤਰ ਵਿਛੜਿਆ ਮਿਲ ਜਾਏ ਇਹ ਸੁੱਖ ਮਹਿਸੂਸ ਕਰੇਗਾ, ਧਨ ਵਿਛੜਿਆ ਉਸ ਨਾਲ ਮਿਲ ਜਾਏ ਸੁੱਖ ਮਹਿਸੂਸ ਕਰੇਗਾ, ਪਦਾਰਥ ਮਿਲ ਜਾਣ ਉਸ ਨਾਲ ਸੁੱਖ ਮਹਿਸੂਸ ਕਰੇਗਾ। ਜਦੋਂ ਈਸ਼ਵਰ ਤੋਂ ਵਿਛੜਿਆ ਮਿਲਦਾ ਹੈ ਫਿਰ ਵੀ ਇਹ ਸੁੱਖ ਮਹਿਸੂਸ ਕਰੇਗਾ। ਦੂਜਾ ਦੁੱਖ ਬਾਣੀ ਨੇ ਭੁੱਖ ਦਾ ਦੁੱਖ ਕਿਹਾ ਹੈ। ਭੁੱਖ ਐਸਾ ਨਹੀਂ ਕਿ ਭੋਜਨ ਦੀ ਭੁੱਖ ਹੀ ਵਿਅਕਤੀ ਨੂੰ ਤੰਗ ਕਰਦੀ ਹੈ, ਧਨ ਦੀ ਭੁੱਖ ਹੋਵੇ ਉਸ ਲਈ ਵੀ ਦੌੜਦਾ ਹੈ ਪੂਰੀ ਹੋ ਜਾਏ, ਕਿਉਂਕਿ ਰੱਜਣਾ ਚਾਹੁੰਦਾ ਹੈ, ਭਾਵੇਂ ਉਹ ਪੂਰੀ ਨਹੀਂ ਹੁੰਦੀ, ਅਤ ਤ੍ਰਿਸ਼ਨਾ ਕਦੋਂ ਨਹੀਂ ਥਾਪੇ, ਕਦੇ ਰੱਜਦਾ ਨਹੀਂ ਉਸ ਨਾਲ, ਪਰ ਫਿਰ ਵੀ ਉਸ ਨੂੰ ਪੂਰੇ ਕਰਨ ਲਈ ਕਿ ਪੂਰੀ ਹੋ ਜਾਏ ਭੁੱਖ, ਮੈਂ ਰੱਜ ਜਾਵਾਂ, ਤ੍ਰਿਪਤ ਹੋ ਜਾਵਾਂ, ਉਸ ਲਈ ਇਹ ਦੌੜਦਾ ਹੈ। ਮਾਨ ਪ੍ਰਤਿਸ਼ਠਾ ਦੀ ਭੁੱਖ ਲੱਗ ਜਾਏ ਉਸ ਦੀ ਪੂਰਤੀ ਲਈ ਦੌੜਦਾ ਹੈ, ਪਦਾਰਥਾਂ ਦੀ ਭੁੱਖ ਇਸ ਨੂੰ ਦੌੜਾਂਦੀ ਹੈ, ਅਨੇਕ ਤਰ੍ਹਾਂ ਦੇ ਵੱਡਾ ਹੋਣ ਦੀ ਜਿਹੜੀ ਭੁੱਖ ਹੈ ਉਹ ਵੀ ਇਸ ਨੂੰ ਦੌੜਾਂਦੀ ਹੈ, ਦੌੜਦਾ ਹੈ। ਧੰਨ ਗੁਰੂ ਪਾਤਸ਼ਾਹ ਕਹਿੰਦੇ ਭੁੱਖ ਵੀ ਇੱਕ ਦੁੱਖ ਹੈ, ਜੇ ਕਦੇ ਐਸੀ ਭੁੱਖ ਇਸ ਨੂੰ ਲੱਗ ਜਾਏ, ਈਸ਼ਵਰ ਦੇ ਨਾਮ ਦੀ ਭੁੱਖ ਜਿਹੜੀ ਇਸ ਨੂੰ ਕਦੇ ਲੱਗਦੀ ਨਹੀਂ, ਤਾਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਸਾਚੇ ਨਾਮ ਕੀ ਲਾਗੈ ਭੁੱਖ, ਉਤ ਭੁੱਖ ਹੈ ਖਾਏ ਚਲੀਏ ਦੁੱਖ। ਜਦੋਂ ਇਹ ਉਸ ਈਸ਼ਵਰ ਦੀ ਭੁੱਖ ਨੂੰ ਮਹਿਸੂਸ ਕਰਕੇ, ਨਾਮ ਦੀ ਭੁੱਖ ਨੂੰ ਮਹਿਸੂਸ ਕਰਕੇ ਈਸ਼ਵਰ ਦਾ ਨਾਮ ਜਪੇਗਾ, ਤਾਂ ਫਿਰ ਇਹਦੇ ਸਾਰੇ ਦੁੱਖਾਂ ਦਾ ਨਾਸ ਹੋ ਜਾਏਗਾ। ਤੀਜਾ ਦੁੱਖ ਬਾਣੀ ਨੇ ਕਿਹਾ ਹੈ, ਇੱਕ ਦੁੱਖ ਸਖਤ ਵਾਰ ਜਬ ਦੂਤ, ਮੌਤ ਦਾ ਦੁੱਖ, ਜਮਾਂ ਦਾ ਡਰ, ਜਮਾਂ ਦਾ ਭੈ, ਜੋ ਹਰ ਵਿਅਕਤੀ ਨੂੰ ਮੌਤ ਵਿਆਪਣੀ ਹੈ ਪਰ ਮਨੁੱਖ ਕਦੇ ਸੋਚਦਾ ਨਹੀਂ ਕਿ ਮੌਤ ਮੇਰੇ ਤੇ ਵੀ ਆਏਗੀ। ਸੰਸਾਰ ਤੇ ਅਨੇਕਾਂ ਲੋਕਾਂ ਨੂੰ ਸੰਸਾਰ ਤੋਂ ਜਾਂਦਿਆਂ ਤੱਕਦਾ ਹੈ, ਉਹਨਾਂ ਦੇ ਹੱਥੀਂ ਉਹਨਾਂ ਦਾ ਅੰਤਮ ਸੰਸਕਾਰ ਕਰਦਾ ਹੈ, ਪਰ ਇਹਨੂੰ ਇਹ ਨਹੀਂ ਯਾਦ ਆਉਂਦਾ ਕਿ ਮੈਂ ਵੀ ਮਰਾਂਗਾ। ਇਹ ਗਿਣਤੀ ਤਾਂ ਕਰਦਾ, ਅੱਜ ਫਲਾਣਾ ਮਰ ਗਿਆ, ਅੱਜ ਫਲਾਣੇ ਦੇ ਭੋਗ ਤੇ ਮੈਂ ਜਾਣਾ, ਅੱਜ ਫਲਾਣੇ ਦਾ ਦੇਹਾਂਤ ਹੋ ਗਿਆ, ਉਹਦੇ ਸੰਸਕਾਰ ਤੇ ਜਾਣਾ ਹੈ, ਪਰ ਇਹ ਨਹੀਂ ਜਾਣਦਾ ਕਿ ਕਹਿਤ ਕਬੀਰ ਸੁਣੋ ਮਨ ਮੇਰੇ, ਇਹੀ ਹਵਾਲ ਹੋਣੇਗੇ ਤੇਰੇ, ਇੱਕ ਦਿਨ ਮੇਰੀ ਮੌਤ ਵੀ ਹੋਏਗੀ। ਕਿਉਂਕਿ ਗੁਰੂ ਸਾਹਿਬ ਜੀ ਬਾਣੀ ਚ ਕਹਿੰਦੇ, ਸਭ ਨਾ ਮਰਨਾ ਆਇਆ ਵਿਛੋੜਾ ਸਭ ਨਾ, ਪੁੱਛੋ ਜਾਏ ਸਿਆਣਿਆ ਅੱਗੇ ਮਿਲ ਕੇ ਨਾ। ਮੌਤ ਜਿਹੜੀ ਆਉਂਦੀ ਹੈ ਉਹਦਾ ਵੀ ਦੁੱਖ ਹੈ ਇਸਨੂੰ, ਹਰ ਮੌਤ ਤੋਂ ਭੈਭੀਤ ਹੋਇਆ ਵਿਅਕਤੀ ਬਹੁਤ ਕੁਝ ਐਸਾ ਕਰੀ ਜਾ ਰਿਹਾ ਹੈ ਜਿਸ ਦਾ ਇਸਨੂੰ ਪਤਾ ਹੀ ਨਹੀਂ ਹੈ। ਇਹ ਹੁਣ ਆਪਣੇ ਬੱਚਿਆਂ ਦਾ ਫਿਕਰ ਕਰਦਾ, ਲਓ ਜੀ ਮੈਂ ਮਰ ਗਿਆ, ਇਹਨਾਂ ਦੀ ਪ੍ਰਤਪਾਲਣਾ ਕੌਣ ਕਰੇਗਾ, ਮੈਂ ਮਰ ਗਿਆ ਤਾਂ ਫਲਾਣਾ ਕੰਮ ਕੌਣ ਕਰੂ, ਮੈਂ ਮਰ ਗਿਆ ਤਾਂ ਐਂ ਕਿਵੇਂ ਹੋ ਜਾਏਗਾ। ਇਹਨੂੰ ਇਸ ਗੱਲ ਦਾ ਪਤਾ ਨਹੀਂ ਕਿ ਤੂੰ ਕਰਨ ਵਾਲਾ ਨਹੀਂ, ਹਰ ਗੱਲ ਦਾ ਕਰਨ ਵਾਲਾ ਈਸ਼ਵਰ ਹੈ। ਉਹਨੇ ਤਮਾਮ ਜੀਵਾਂ ਦੇ ਮੱਥੇ ਤੇ ਲੇਖ ਲਿਖਿਆ ਹੈ, ਉਹ ਜੀਵਾਂ ਨੂੰ ਜਨਮ ਦਿੰਦਾ ਹੈ, ਉਹਨਾਂ ਦੀ ਪ੍ਰਤਪਾਲਣਾ ਕਰਦਾ ਹੈ, ਉਹਨਾਂ ਦੀ ਲਹਿਤਾ ਕਰ ਲੈਂਦਾ ਹੈ, ਉਹ ਤਮਾਮ ਜੀਵਾਂ ਨੂੰ ਪੜਦਾ ਹੈ। ਪਰ ਤੂੰ ਨਿਤ ਬਾਣੀ ਚ ਪੜਦਾ ਕਿ ਸਾਰੇ ਪੱਥਰ ਮੈਂ ਜੰਤ ਉਪਾਏ ਤਾਂ ਘਰ ਜਿਕ ਆਗੇ ਕਰ ਥਰਿਆ, ਤੂੰ ਐਸੇ ਬਚਨ ਵੀ ਪੜਦਾ ਕਿ ਕਾਰਨ ਪੁਨਿੰਦ ਹੈ ਕਿ ਰੋਜ਼ੀ ਦਹਿੰਦ ਹੈ, ਰੋਜੀ ਰਾਜ ਲੋਕ ਤਰਾਜਕ ਰੋਕ ਰੂਹਾਂ ਕਿ ਰੋਜੀ ਨਾ ਤਾਰੈ। ਉਹ ਰੋਜੀ ਦੇਣ ਵਾਲਾ ਕਦੇ ਗੁੱਸੇ ਵਿਚ ਆ ਕੇ ਜੀਵਾਂ ਦੀ ਰੂਹਾਂ ਦੀ ਰੋਜੀ ਨਹੀਂ ਟਾਲਦਾ, ਉਹ ਤਮਾਮ ਜੀਵਾਂ ਨੂੰ ਰਿਜਕ ਦਿੰਦਾ ਹੈ। ਪਰ ਫਿਰ ਵੀ ਇਹਨੂੰ ਉਤਬਾਰ ਨਹੀਂ ਆਉਂਦਾ, ਕਹਿੰਦਾ ਨਹੀਂ ਮੈਂ ਕਰਦਾ। ਹੁਣ ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਕਿ ਤੇਰਾ ਖਾਮ ਖਾ ਇਸ ਗੱਲ ਵਿਚ ਆਉਣਾ ਕਿ ਮੈਂ ਕਰਦਾ, ਤੂੰ ਨਹੀਂ ਕੁਝ ਕਰ ਸਕਦਾ, ਤੇਰੇ ਚ ਕੋਈ ਸਮਰੱਥਾ ਨਹੀਂ ਕਿ ਤੂੰ ਕੁਝ ਕਰ ਸਕੇ, ਤੇਰੇ ਚ ਕੋਈ ਸ਼ਕਤੀ ਨਹੀਂ ਕਿ ਤੂੰ ਆਪਣੇ ਆਪ ਨੂੰ, ਜੇ ਤੇਰੇ ਸ਼ਕਤੀ ਇੰਨੀ ਹੋਵੇ ਤਾਂ ਤੂੰ ਆਪਣੇ ਆਪ ਨੂੰ ਜਿਉਂਦਾ ਰੱਖ ਲਵੇ, ਪਰ ਤੂੰ ਜਿਉਣਾ ਚਾਹੁੰਦਾ ਵੀ ਮਰ ਜਾਂਦਾ। ਕਿਉਂ ਐਸਾ ਹੁੰਦਾ ਹੈ? ਕਿਉਂਕਿ ਤੇਰੇ ਵੱਸ ਵਿਚ ਕੁਝ ਨਹੀਂ ਹੈ, ਕੁਝ ਵੀ ਤੇਰੇ ਵੱਸ ਵਿਚ ਨਹੀਂ। ਤੂੰ ਸੰਸਾਰ ਤੇ ਆਉਣਾ ਤੇਰੇ ਵੱਸ ਨਹੀਂ, ਇੱਥੇ ਰਹਿਣਾ ਤੇਰੇ ਵੱਸ ਨਹੀਂ, ਇੱਥੋਂ ਚਲੇ ਜਾਣਾ ਤੇਰੇ ਵੱਸ ਨਹੀਂ, ਨਾ ਤੇਰੇ ਹੱਥ ਵਿਚ ਜੀਵਨ ਹੈ, ਨਾ ਤੇਰੇ ਹੱਥ ਵਿਚ ਮੌਤ ਹੈ। ਪਰ ਤੁਸੀਂ ਦੇਖਦੇ ਹੋ ਕਈ ਲੋਕ ਮਰਨਾ ਚਾਹੁੰਦੇ, ਪੋਇਜ਼ਨ ਖਾ ਲੈਂਦੇ ਨੇ, ਫਿਰ ਵੀ ਨਹੀਂ ਮਰ ਪਾਉਂਦੇ, ਫਿਰ ਵੀ ਮਰ ਜਾਂਦੇ। ਕਈ ਲੋਕ ਮਰਨਾ ਨਹੀਂ ਚਾਹੁੰਦੇ ਪਰ ਮਰ ਜਾਂਦੇ, ਡਾਕਟਰਾਂ ਦਾ ਸਾਰਾ ਸਾਧਨ ਜੁਟਾਇਆ ਰਹਿ ਜਾਂਦਾ ਹੈ ਪਰ ਫਿਰ ਮਰ ਜਾਂਦੇ। ਕਿਉਂਕਿ ਮਰਨਾ ਔਰ ਜਨਮ ਲੈਣਾ ਇਹ ਉਹਦੇ ਹੁਕਮ ਵਿਚ ਹੈ। ਬਾਣੀ ਕਹਿੰਦੀ ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ, ਉਹਦੀ ਰਜਾ ਵਿਚ ਉਹਦੇ ਭਾਣੇ ਵਿਚ ਜੀਵ ਸੰਸਾਰ ਤੇ ਆਉਂਦੇ, ਉਹਦੀ ਰਜਾ ਵਿਚ ਉਹਦੇ ਭਾਣੇ ਵਿਚ ਸੰਸਾਰ ਤੋਂ ਚਲੇ ਜਾਂਦੇ। ਹੁਣ ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਚੌਥਾ ਦੁੱਖ ਹੈ, ਇੱਕ ਦੁੱਖ ਰੋਗ ਲੱਗਾ ਤਨ ਥਾਏ, ਸਰੀਰ ਦਾ ਰੋਗੀ ਹੋ ਜਾਣਾ ਵੀ ਇੱਕ ਦੁੱਖ ਹੈ। ਹੁਣ ਅਸੀਂ ਰੋਗ ਨੂੰ ਤਾਂ ਮੰਨਦੇ ਹਾਂ ਪਰ ਰੋਗ ਦਾ ਕਾਰਨ ਨਹੀਂ ਮੰਨਦੇ ਕਿ ਰੋਗ ਕਿਉਂ ਆਇਆ ਹੈ, ਉੱਥੋਂ ਤੱਕ ਅਸੀਂ ਨਹੀਂ ਪਹੁੰਚਦੇ। ਅਸੀਂ ਕਹਿੰਦੇ ਤਨ ਰੋਗੀ ਹੋ ਗਿਆ, ਫਲਾਣੇ ਨੂੰ ਆਹ ਰੋਗ ਹੋ ਗਿਆ, ਫਲਾਣੇ ਨੂੰ ਡਾਇਬਟੀ ਹੋ ਗਈ, ਫਲਾਣੇ ਨੂੰ ਏਡਸ ਹੋ ਗਈ, ਫਲਾਣੇ ਨੂੰ ਕੈਂਸਰ ਹੋ ਗਿਆ, ਫਲਾਣੇ ਨੂੰ ਆਹ ਸਾਰੀ ਬਿਮਾਰੀ ਹੋ ਗਈ। ਪਰ ਅਸੀਂ ਗੁਰੂ ਦੇ ਸਿਧਾਂਤ ਤੋਂ ਇਹ ਸਿੱਖ ਸਕਦੇ ਹਾਂ ਕਿ ਰੋਗ ਮਨੁੱਖ ਨੂੰ ਵਿਆਪਦੇ ਕਿਉਂ ਨੇ, ਕਿਉਂ ਆਉਂਦੇ ਨੇ, ਪਰ ਅਸੀਂ ਕਦੇ ਸਿੱਖਣ ਦਾ ਯਤਨ ਨਹੀਂ ਕੀਤਾ। ਅਸੀਂ ਕਦੇ ਪੜਿਆ ਨਹੀਂ, ਪੜਿਆ ਤਾਂ ਹੋਵੇਗਾ ਪਰ ਵਿਚਾਰਿਆ ਨਹੀਂ। ਹੁਣ ਗੁਰੂ ਸਾਹਿਬ ਕਹਿੰਦੇ ਨੇ ਖਸਮ ਬੇਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ। ਜਦੋਂ ਮਨੁੱਖ ਈਸ਼ਵਰ ਦੇ ਨਾਮ ਨੂੰ ਭੁੱਲ ਕੇ ਸਰੀਰਕ ਭੋਗਾਂ ਵਿਚ ਪੈ ਜਾਂਦਾ ਹੈ ਤਾਂ ਬਾਣੀ ਕਹਿੰਦੀ ਭੋਗੰ ਤਰੋਗੰ, ਜਦੋਂ ਉਹ ਭੋਗੀ ਹੋ ਜਾਂਦਾ ਤਾਂ ਰੋਗੀ ਹੋਵੇਗਾ ਹੀ, ਉਹਨੂੰ ਰੋਗ ਵਿਆਪਣਗੇ ਹੀ, ਦੁਨੀਆਂ ਦੀ ਕੋਈ ਤਾਕਤ ਰੋਕ ਨਹੀਂ ਸਕਦੀ। ਆਪ ਜੀ ਬਾਣੀ ਚ ਬਚਨ ਕਰਦੇ ਨੇ ਬਹੁਤ ਸਾਧੋ ਜੋਗ ਪ੍ਰਾਪਤ ਹੋਵੇ, ਜਦੋਂ ਕੋਈ ਬਹੁਤ ਨਹੀਂ ਬਹੁਤੀ ਸਾਧਨਾ ਕਰੇਗਾ ਉਹ ਈਸ਼ਵਰ ਨਾਲ ਜੁੜੇਗਾ, ਉਹਨੂੰ ਜੁੜਨਾ ਮਿਲੇਗਾ, ਉਹਦੇ ਭਾਗਾਂ ਵਿਚ ਐਸੀ ਗੱਲ ਆਏਗੀ ਕਿਉਂਕਿ ਉਹ ਸਾਧਨਾ ਕਰ ਰਿਹਾ ਹੈ ਈਸ਼ਵਰ ਨਾਲ ਮਿਲਣ ਲਈ। ਤਾਂ ਗੁਰਦੇਵ ਜੀ ਕਹਿੰਦੇ ਨੇ ਬਹੁਤ ਸਾਧੋ ਜੋਗ ਪ੍ਰਾਪਤ ਹੋਵੇ ਭੋਗੋ ਰੋਗ ਸੋ ਅੰਤ ਲਗੋਵੇ, ਹਰਖੋ ਸੋਗ ਨਾ ਮਿਟਹੀ ਕਬਹੁ, ਇਹ ਭਾਣੇ ਪਰਮਾਇਤਾ। ਕਹਿੰਦੇ ਜਿਹੜਾ ਭੋਗ ਹੈ ਇਹ ਰੋਗ ਨੂੰ ਜਨਮ ਦੇਵੇਗਾ, ਸਾਧਨਾ ਈਸ਼ਵਰ ਨਾਲ ਜੁੜਨ ਨੂੰ ਜਨਮ ਦੇਵੇਗੀ, ਅਤੇ ਖੁਸ਼ੀ ਜਿਹੜੀ ਹੈ ਉਹ ਕਵੀ ਨੂੰ ਜਨਮ ਦਿੰਦੀ ਹੈ। ਹਰਖੋਂ ਸੋਗ, ਹਰਖ ਨਾਮ ਖੁਸ਼ੀ ਦਾ ਹੈ। ਆਪ ਜੀ ਕਹਿੰਦੇ ਖੁਸ਼ੀ ਗਮੀ ਨੂੰ ਜਨਮ ਦਿੰਦੀ ਹੈ, ਜਿਹੜੀ ਐਸੀ ਗਮੀ ਜਿਹੜੀ ਕਦੇ ਮਿਟ ਨਹੀਂ ਸਕਦੀ। ਹਰਖੋਂ ਸੋਗ ਨਾ ਮਿਟੇਗੀ ਕਮ ਹੂੰ, ਇਹ ਭਾਣ ਹੈ ਪਰਮਾਇਣ ਦਾ। ਇਵੇਂ ਜੀਵ ਉਸ ਈਸ਼ਵਰ ਦਾ ਪਰਮਾਇਆ ਹੋਇਆ ਭਰਮ ਰਿਹਾ ਹੈ, ਘੁੰਮ ਰਿਹਾ ਹੈ, ਇਹਨੂੰ ਐਸਾ ਗਿਆਨ ਨਹੀਂ ਕਦੇ ਇਸਨੇ ਬੈਠ ਕੇ ਵਿਚਾਰਿਆ ਕਿ ਮੈਨੂੰ ਰੋਗ ਕਿਉਂ ਆਉਂਦੇ। ਹੁਣ ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਰੋਗ ਮਿਟ ਸਕਦੇ ਨੇ, ਪਰ ਹਰ ਹਰ ਔਖਤ ਜੋ ਜਨ ਖਾਏ ਤਾਂ ਕਾ ਰੋਗ ਸਗਲ ਮਿਟ ਜਾਏ। ਜਦੋਂ ਇਹ ਨਾਮ ਰੂਪੀ ਦਵਾਈ ਨੂੰ ਖਾਂਦਾ ਹੈ ਇਹਦੇ ਸਾਰੇ ਰੋਗ ਮਿਟ ਜਾਂਦੇ ਨੇ। ਤੋ ਗੁਰਦੇਵ ਜੀ ਕਹਿੰਦੇ ਨੇ ਫਿਰ ਇਹ ਦੁੱਖ ਵਿੱਚੋਂ ਨਿਕਲ ਕੇ ਸੁੱਖ ਵਿੱਚ ਪ੍ਰਵੇਸ਼ ਕਰ ਜਾਂਦਾ ਹੈ। ਹੁਣ ਸਾਹਿਬ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਇਹ ਬਾਣੀ ਜਿਹਦੀ ਵਿਚਾਰ ਅੱਜ ਅਸੀਂ ਕਰ ਰਹੇ ਹਾਂ, ਆਪ ਜੀ ਇਹਦੇ ਚ ਕਹਿੰਦੇ ਕਿ ਦੁੱਖ ਤਾਰੂ ਸੁਖ ਰੋਗ ਭਇਆ, ਜਾਂ ਸੁਖ ਤਾਂ ਨਾ ਹੋਈ। ਦੁੱਖ ਮਨੁੱਖ ਲਈ ਦਵਾਈ ਸਾਬਤ ਹੁੰਦਾ ਹੈ, ਇਹ ਉਸਦੀ ਕੁਦਰਤ ਹੈ ਸੀ, ਕਿਉਂਕਿ ਮਨੁੱਖ ਦੁੱਖ ਵਿੱਚ ਨਾਮ ਸਿਮਰਦਾ ਹੈ ਤਾਂ ਦੁੱਖ ਉਹਦੇ ਲਈ ਚੰਗਾ ਬਣ ਕੇ ਸਾਬਤ ਹੁੰਦਾ ਹੈ, ਤੇ ਸੁੱਖ ਉਹਦੇ ਅੰਦਰ ਰੋਗ ਬਣ ਕੇ ਪੈਦਾ ਹੋ ਜਾਂਦਾ ਹੈ। ਧੰਨਵਾਦ ਤਾਂ ਹੈ, ਉਹ ਨਾਮ ਨਹੀਂ ਜਪੇਗਾ। ਬਾਣੀ ਦੇ ਐਸੇ ਵਚਨ ਨੇ ਕਿ ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚੰਨ ਵਿਸਾਰੇ, ਐਸੇ ਵਚਨ ਵੀ ਆਪ ਕਹਿੰਦੇ ਕਿ ਇਹ ਮਾਇਆ ਜਿੱਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਇਹ ਤਿੰਨ ਕੰਮ ਕਰਦੀ ਹੈ, ਰੱਬ ਨੂੰ ਭੁਲਾ ਦਿੰਦੀ ਹੈ, ਬੰਦੇ ਦੇ ਅੰਦਰ ਮੋਹ ਪੈਦਾ ਕਰਦੀ ਹੈ। ਸਹਿਸ ਖੱਟਾ ਲੱਖ ਕੋਠ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛਾ ਪਾਵੈ, ਅੰਤ ਭੋਗ ਵਿਖਿਆ ਕੇ ਕਰੈ, ਨਹਿ ਤ੍ਰਿਪਤ ਆਵੈ ਖਪ ਖਪ ਮਰੈ, ਬਿਨਾ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰਥ ਦਿੱਥੇ ਸਭ ਕਾਜੈ। ਤੋ ਗੁਰਦੇਵ ਜੀ ਕਹਿੰਦੇ ਇਹ ਭੁੱਲ ਜਾਂਦਾ ਹੈ ਮਨੁੱਖ, ਇਹ ਮਾਇਆ ਨੇ ਈਸ਼ਵਰ ਤੋਂ ਵਿਛੋੜ ਦਿੱਤਾ। ਮਾਇਆ ਸੀ ਤਾਂ ਸੁੱਖ ਨਹੀਂ, ਜੇ ਸੁੱਖ ਲੈਂਦਾ ਉਹਦੇ ਤੋਂ, ਪਰ ਇਹ ਮਾਇਆ ਚ ਆ ਕੇ ਈਸ਼ਵਰ ਨੂੰ ਭੁੱਲ ਗਿਆ, ਮੋਹ ਪੈਦਾ ਹੋ ਗਿਆ, ਭਾਵ ਦੂਜਾ ਲਾਇਆ, ਇਹ ਦੂਜੇ ਨਾਲ ਜੁੜ ਗਿਆ। ਹੈ ਸ਼ਾਮ ਨੂੰ ਰਹਿਣ ਆਉਂਦਾ ਟਾਈਮ ਮੈਂ ਸ਼ਰਾਬ ਦੀ ਬੋਤਲ ਖੋਲ ਕੇ ਬੈਠਾ ਹੈ। ਤੋ ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਦੁੱਖ ਇਹਦੇ ਲਈ ਦਾਰੂ ਬਣਦਾ ਹੈ ਤੇ ਸੁੱਖ ਇਹਦੇ ਲਈ ਰੋਗ ਬਣ ਜਾਂਦੇ। ਦੁੱਖ ਦਾਰੂ ਸੁੱਖ ਰੋਗ ਭਇਆ, ਜੇ ਕਦੇ ਇਹ ਈਸ਼ਵਰ ਦੇ ਨਾਮ ਦਾ ਚਿੰਤਨ ਕਰੇ ਤਾਂ ਮੈਨੂੰ ਸਾਰੀ ਜਾਏ, ਤਾਂ ਕਦੇ ਵੀ ਆਤਮਕ ਸੁੱਖ ਜਦੋਂ ਇਹਨੂੰ ਮਿਲ ਜਾਏ। ਦੁੱਖ ਦਾਰੂ ਸੁੱਖ ਰੋਗ ਭਇਆ, ਜਾਂ ਸੁੱਖ ਤਾਂ ਨਾ ਹੋਈ। ਜਦੋਂ ਇਹਨੂੰ ਆਤਮਕ ਸੁੱਖ ਮਿਲ ਜਾਂਦਾ ਹੈ ਫਿਰ ਕਦੇ ਇਹਨੂੰ ਦੁੱਖ ਨਹੀਂ ਆਉਂਦਾ। ਐਸੇ ਸੁੱਖ ਵਿੱਚ ਉਹ ਕਦੇ ਡੋਲਦਾ ਨਹੀਂ, ਚਾਹੇ ਉਹ ਚਰਖੜੀ ਤੇ ਚੜ ਜਾਏ, ਚਾਹੇ ਆਰੇ ਨਾਲ ਚੀਰਿਆ ਜਾ ਰਿਹਾ ਹੋਵੇ, ਚਾਹੇ ਰੰਬੀਆਂ ਨਾਲ ਉਸਦਾ ਖੋਪਰ ਲੱਤ ਰਿਹਾ ਹੋਵੇ, ਫਿਰ ਚਾਹੇ ਦੇਗ ਵਿੱਚ ਉਬਲ ਰਿਹਾ ਹੋਵੇ, ਆਤਮਕ ਸੁੱਖ ਵਿੱਚ ਉਹ ਕਦੇ ਵੀ ਡੋਲਦਾ ਨਹੀਂ। ਔਰ ਉਹਨੂੰ ਉਹ ਦੁੱਖ ਸਮਝਦਾ ਨਹੀਂ ਕਿ ਦੁੱਖ ਹੈ। ਜਦੋਂ ਆਤਮਕ ਸੁੱਖ ਆ ਗਿਆ ਫਿਰ ਦੁੱਖ ਨੂੰ ਦੁੱਖ ਮੰਨੇਗਾ ਨਹੀਂ। ਜੇ ਗੁਰੂ ਸਾਹਿਬ ਨੇ ਬਾਣੀ ਬਚਨ ਕਹਿਣ ਜੋ ਨਾ ਦੁੱਖ ਮੈਂ ਦੁੱਖ ਨਹੀਂ ਮੰਨਦਾ। ਦੁੱਖ ਆਵੇਗਾ ਤਾਂ ਸਹੀ, ਪਰ ਦੁੱਖ ਦੇ ਵਿੱਚੋਂ ਇਉਂ ਲੰਘ ਜਾਏਗਾ ਜਿਵੇਂ ਕੁੰਜ ਵਾਲਾ ਸੱਪ ਕੰਡਿਆਂ ਦੇ ਵਿੱਚੋਂ ਲੰਘਦਾ ਤੇ ਉਹਦੀ ਕੁੰਜ ਲੱਥ ਜਾਂਦੀ ਹੈ, ਪਰ ਉਹ ਸਹੀ ਸਲਾਮਤ ਵਿੱਚੋਂ ਲੰਘ ਜਾਂਦਾ। ਇਵੇਂ ਇਹ ਦੁੱਖਾਂ ਚੋਂ ਲੰਘ ਜਾਏਗਾ। ਹੁਣ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਅਗਲੀ ਪੰਕਤੀ ਵਿੱਚ ਕਹਿ ਰਹੇ ਹਨ,
ਤੂੰ ਕਰਤਾ ਕਰਨਾ ਮੈਂ ਨਾਹੀ, ਜਾ ਹੋ ਕਰੀ ਨਾ ਹੋਈ।
ਐ ਨਿਰੰਕਾਰ ਤੂੰ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ, ਕਰਨਾ ਕਰਨ ਹਾਰ ਹੈ, ਤੂੰ ਇਹਨੂੰ ਪੈਦਾ ਕੀਤਾ ਹੈ, ਤੂੰ ਇਹਨਾਂ ਜੀਵਾਂ ਨੂੰ ਰੋਜੀ ਦਿੱਤਾ ਹੈ, ਇਹਨਾਂ ਦੀ ਸੰਭਾਲ ਕਰਦਾ ਹੈ। ਇਹ ਤੇਰੇ ਚਲਾਏ ਨਾਨਕ ਵੱਜਦਾ ਜੰਤ ਵਜਾਇਆ, ਤੇਰੇ ਵਜਾਏ ਇਹ ਜੰਤ ਵੱਜ ਰਹੇ ਹਨ। ਤੂੰ ਜਿੱਥੇ ਚਾਹੇ ਇਹਨਾਂ ਜੀਵਾਂ ਨੂੰ ਲੈ ਜਾਂਦਾ ਹੈ, ਕਿਉਂਕਿ ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਾਂ ਖਾਣੇ, ਨਾਨਕਾ ਸੱਚ ਇਹ ਕਾਠ ਕੀ ਪੁੱਤਰੀ ਕਹਾਂ ਕਰੇ ਬੱਪਰੀ, ਖਿਲਾਫ ਨਾਰ ਜਾਣਾ ਜੈਸਾ ਭੇਦ ਕਰਾਵੇ ਬਾਜੀ ਗੱਲ, ਉਹ ਤੈਸੋ ਹੀ ਸਾਜਾਨਾ। ਜਿਉਂ ਨਚਾਏ ਤਿਉਂ ਤਿਉਂ ਨੱਚਣ, ਜਿਵੇਂ ਜਿਵੇਂ ਉਹ ਜੀਵਾਂ ਨੂੰ ਪ੍ਰੇਰਦਾ ਹੈ, ਜਿਵੇਂ ਜਿਵੇਂ ਜੀਵਾਂ ਨੂੰ ਜਿੱਧਰ ਜਿੱਧਰ ਤੁਰਦਾ ਹੈ, ਜੀਵ ਉਦਾਂ ਹੀ ਤੁਰਦੇ ਨੇ। ਆਪਣੀ ਮਰਜ਼ੀ ਨਾਲ ਕੋਈ ਕਿਤੇ ਨਹੀਂ ਜਾ ਸਕਦਾ। ਮਤਾ ਕਰਾ ਪੂਰਬ ਕਰ ਪਾਣੀ ਪੱਛਮ ਹੀ ਲੈ ਜਾ। ਇਹ ਪੂਰਬ ਵੱਲ ਜਾਣ ਦੀ ਸਲਾਹ ਕਰਦਾ ਹੈ ਕਿ ਮੈਂ ਫਲਾਣੇ ਦੇ ਖੰਡ ਪਾਠ ਦਾ ਭੋਗ ਹੈ, ਉਸ ਰਿਸ਼ਤੇਦਾਰ ਦੇ ਜਾਣਾ ਹੈ, ਉਹਨਾਂ ਨੂੰ ਸੁਨੇਹਾ ਜਾਂਦਾ ਕਿ ਫਲਾਣੇ ਤਾਂ ਐਕਸੀਡੈਂਟ ਹੋ ਗਿਆ, ਉਹਦੇ ਤੇਰਾ ਪੁੱਤਰ ਮਰ ਗਿਆ, ਫਿਰ ਜਾਏਗਾ ਭੋਗ ਨਹੀਂ ਜਾਏਗਾ। ਤਾਂ ਦੂਜੇ ਪਾਸੇ ਈਸ਼ਵਰ ਨੇ ਦੂਜੇ ਪਾਸੇ ਲਿਜਾਣਾ ਸੀ, ਦੂਜੇ ਪਾਸੇ ਚਲਿਆ। ਹੁਣ ਸਹਿਜ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਕਰਨ ਹਾਰਾ ਤੂੰ ਹੈ, ਤੂੰ ਕਰਤਾ ਹੈ ਸੰਸਾਰ ਦਾ ਅਤੇ ਸਭ ਕੁਝ ਕਰਨ ਵਾਲਾ ਹੈ। ਤੂੰ ਕਰਤਾ ਕਰਨਾ ਮੈਂ ਨਹੀਂ, ਮੈਂ ਤਾਂ ਕੁਝ ਵੀ ਨਹੀਂ ਹਾਂ। ਜੇ ਮੈਂ ਇਹ ਕਹਾਂ ਕਿ ਮੇਰਾ ਕੀਤਾ ਹੁੰਦਾ ਹੈ, ਤੂੰ ਕਰਤਾ ਕਰਨਾ ਮੈਂ ਨਹੀਂ ਜਾਂ ਹਾਂ ਕਰੀ ਨਾ ਹੋਈ, ਜਦੋਂ ਮੇਰਾ ਕੀਤਾ ਕੁਝ ਹੁੰਦਾ ਹੀ ਨਹੀਂ, ਮੇਰਾ ਕੀਤਾ ਕੁਝ ਹੋ ਨਹੀਂ ਸਕਦਾ, ਮੈਂ ਚਾਹਵਾਂ ਜਿੰਦਾ ਨਹੀਂ ਰਹਿ ਸਕਦਾ, ਮੈਂ ਆਪਣੀ ਮਰਜ਼ੀ ਮੁਤਾਬਕ ਧਨ ਪ੍ਰਾਪਤ ਨਹੀਂ ਕਰ ਸਕਦਾ, ਮੈਂ ਆਪਣੀ ਮਰਜ਼ੀ ਮੁਤਾਬਕ ਦੇਹ ਨੂੰ ਅਰੋਗ ਨਹੀਂ ਰੱਖ ਸਕਦਾ, ਮੈਂ ਸੁੱਖ ਨਹੀਂ ਲੈ ਸਕਦਾ, ਮੈਂ ਜੋ ਚਾਹੁੰਦਾ ਹਾਂ ਉਹ ਨਹੀਂ ਹੁੰਦਾ, ਕਿਉਂਕਿ ਤੇਰੇ ਹੱਥੇ ਸਭ ਕੁਝ ਹੈ। ਤੇ ਜੇ ਮੈਂ ਇਹ ਗੱਲ ਕਹਾਂ ਕਿ ਮੈਂ ਕੁਝ ਕਰ ਸਕਦਾ ਹਾਂ ਤਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਇਹ ਗੱਲ ਫੱਬਦੀ ਨਹੀਂ, ਇਹ ਚੰਗੀ ਨਹੀਂ ਲੱਗਦੀ, ਕਿਉਂਕਿ ਮੇਰਾ ਕੀਤਾ ਜਦੋਂ ਹੋਣਾ ਹੀ ਕੁਝ ਨਹੀਂ। ਨਾਮਦੇਵ ਨੂੰ ਪਕੜ ਲਿਆ ਗਿਆ, ਬਾਦਸ਼ਾਹ ਨੇ ਪਕੜ ਲਿਆ, ਔਰ ਕਿਸ ਲਈ ਪਕੜਿਆ ਕਿ ਨਾਮਦੇਵ ਕੋਲ ਬਹੁਤ ਸਾਰੇ ਮੁਸਲਮਾਨ ਧਰਮ ਦੇ ਲੋਕ, ਦੂਜੇ ਧਰਮਾਂ ਦੇ ਲੋਕ ਆਉਣ ਲੱਗ ਪਏ। ਨਾਮਦੇਵ ਰੱਬ ਦਾ ਪਿਆਰਾ ਹੈ, ਤਰਕਾਰੀਆਂ ਮੁਲਾਣਿਆ ਚੱਕਿਆ ਨਵਾਬ ਨੂੰ, ਕਹਿਣ ਲੱਗੇ ਇਹ ਇਹਦੇ ਕੋਲ ਮੁਸਲਮਾਨ ਜਾਂਦੇ ਨੇ, ਇਹ ਉਹਨਾਂ ਦਾ ਧਰਮ ਭ੍ਰਿਸ਼ਟ ਕਰ ਦੇਵੇਗਾ, ਤੇ ਤੁਸੀਂ ਨਾਮਦੇਵ ਨੂੰ ਤਰਲਵਤ ਉਹਦੇ ਅੱਗੇ ਐਸਾ ਸਵਾਲ ਪਾਓ ਕਿ ਉਹ ਕਰ ਨਾ ਸਕੇ, ਇਸ ਕਰਕੇ ਉਹਨੂੰ ਮਰਵਾ ਦੇਵਾਂ। ਨਾਮਦੇਵ ਨੂੰ ਪਕੜ ਕੇ ਲਿਆਂਦਾ ਗਿਆ, ਲਿਆ ਕੇ ਨਾਮਦੇਵ ਦੇ ਅੱਗੇ ਗਊ ਜਿਵਾ ਕਰ ਦਿੱਤੀ ਗਈ ਕਿ ਤੂੰ ਇਸ ਗਊ ਨੂੰ ਜਿਉਂਦਾ ਕਰਨਾ ਹੈ। ਹੁਣ ਨਾਮਦੇਵ ਜੀ ਨੇ, ਨਾਮਦੇਵ ਜੀ ਦੇ ਜਿੰਨੇ ਅਨਿਆਈ ਸਨ ਉਹਨਾਂ ਨੂੰ ਇਹ ਗੱਲ ਕਹੀ ਕਿ ਬਾਦਸ਼ਾਹ ਐਸੀ ਕਿਉਂ ਹੋਏ, ਕੁਝ ਨਹੀਂ ਹੋ ਸਕਦਾ। ਫਿਰ ਉਹਨਾਂ ਐਸਾ ਵੀ ਕਿਹਾ ਕਿ ਨਾਮੇ ਸਰਵਰ ਸੋਨਾ ਲਿਓ, ਨਾਮੇ ਦੇ ਬਰਾਬਰ, ਨਾਮਦੇਵ ਦੇ ਬਰਾਬਰ ਅਸੀਂ ਸੋਨਾ ਦੇ ਦਿੰਦੇ ਹਾਂ, ਬਰਾਬਰ ਤੋਰ ਕੇ ਲੈ ਲਾ, ਪਰ ਨਾਮਦੇਵ ਨੂੰ ਛੱਡ ਦੇ। ਉਹ ਕਹਿਣ ਲੱਗਾ ਐਸਾ ਹੋ ਨਹੀਂ ਸਕਦਾ, ਮਾਲ ਲਿਓ ਤਾਂ ਦੋਸ਼ ਭਰੋ, ਦੀਨ ਸੋਣ ਦੁਨੀਆ ਕਾ ਭਰੋ, ਜੇ ਮੈਂ ਇਹ ਧਨ ਲੈ ਲਿਆ ਤੁਹਾਡੇ ਕੋਲੋਂ, ਸੋਨਾ ਲੈ ਲਿਆ ਤਾਂ ਮੈਂ ਇਹਦਾ ਘਰ ਜਾਵਾਂਗਾ, ਮੈਂ ਕਿਉਂ ਐਸਾ ਕੰਮ ਕਰਾਂ, ਮੈਂ ਨਹੀਂ ਕਰਾਂਗਾ। ਫਿਰ ਨਾਮਦੇਵ ਜੀ ਨੇ ਵੀ ਇਹ ਗੱਲ ਕਹੀ ਕਿ ਬਾਦਸ਼ਾਹ ਐਸੀ ਕਿਉਂ ਹੋਏ, ਬਿਸਮਿਲ ਕੀ ਆ ਨਾ ਜੀਵੈ ਕੋਏ। ਕਹਿੰਦੇ ਜਦੋਂ ਕਿਸੇ ਨੂੰ ਮਾਰ ਦਿੱਤਾ ਜਾਏ ਉਹ ਜਿਉਂਦਾ ਨਹੀਂ ਹੁੰਦਾ, ਤੇ ਫਿਰ ਮੇਰਾ ਕੀ ਆ ਕਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ, ਜੋ ਰੱਬ ਕਰੇਗਾ ਉਹੀ ਹੋਵੇਗਾ, ਮੈਂ ਕੁਝ ਕਰਾਂਗਾ ਨਹੀਂ ਹੋਏਗਾ। ਹੁਣ ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਕਿ ਤੂੰ ਕਰਤਾ ਹੈ, ਤੂੰ ਕਰਤਾ ਕਰਨਾ ਮੈਂ ਨਹੀਂ ਜਾਂ ਉਹ ਕਰੀ ਨਾ ਹੋਈ, ਜਦੋਂ ਮੇਰਾ ਕੀਤਾ ਕੁਝ ਹੁੰਦਾ ਨਹੀਂ, ਤੇ ਫਿਰ ਜੇ ਮੈਂ ਇਹ ਗੱਲ ਕਹਾਂ ਕਿ ਮੈਂ ਕਰਦਾ ਹਾਂ ਤਾਂ ਇਹ ਫਬਦੀ ਨਹੀਂ, ਕਿਉਂਕਿ ਮੇਰਾ ਕੀਤਾ ਕੁਝ ਹੋਣਾ ਹੀ ਨਹੀਂ। ਮੈਂ ਕਹਾਂ ਹਨੇਰੀ ਆ ਜਾਏ ਨਹੀਂ ਆਏਗੀ, ਮੈਂ ਤਾਂ ਜਦੋਂ ਕਿਸੇ ਨਾਲ ਲੜਦਾ ਹਾਂ ਮੈਂ ਕਹਿੰਦਾ ਇਹਦੇ ਪਰਿਵਾਰ ਖਤਮ ਹੋ ਜਾਏ ਤਾਂ ਹੋ ਜਾਏਗਾ, ਕਿਸੇ ਦਾ ਖਤਮ ਨਹੀਂ ਹੋਏਗਾ। ਮੈਂ ਜਦੋਂ ਕਿਸੇ ਨਾਲ ਝਗੜਾ ਕਰਦਾ ਆਪਣੇ ਆਪ ਪਰ, ਸੋਚੋ ਆਪਣੇ ਆਪ ਨੂੰ ਧਿਆਨ ਵਿੱਚ ਲੈ ਕੇ ਜਾਓ, ਕੈਸੀ ਤਾਂ ਕਈ ਵਾਰ ਕਹਿੰਦੇ ਕਿ ਫਲਾਣੇ ਦਾ ਬੇੜਾ ਗਰਕ ਹੋ ਜਾਏ, ਪਰ ਨਹੀਂ ਹੁੰਦਾ। ਅਸੀਂ ਕਈ ਵਾਰ ਦੂਸਰੇ ਲਈ ਸੁੱਖਾਂ ਵੀ ਸੁੱਖ ਜਾਏ ਕਿ ਉਹ ਤਰੱਕੀ ਕਰ ਜਾਏ, ਪਰ ਫਿਰ ਵੀ ਨਹੀਂ ਕਰਦਾ, ਕਿਉਂਕਿ ਸਾਡਾ ਕੀਤਾ ਕੁਝ ਹੋ ਨਹੀਂ ਸਕਦਾ। ਧੰਨ ਗੁਰੂ ਪਾਤਸ਼ਾਹ ਕਹਿੰਦੇ ਕਿ ਮੇਰਾ ਕੀਤਾ ਕੁਝ ਹੋ ਨਹੀਂ ਸਕਦਾ। ਅਗਲੀ ਪ੍ਰੀਤੀ ਕਹਿ ਰਹੇ ਹਨ,
ਬਲਹਾਰੀ ਕੁਦਰਤ ਵਸਿਆ,
ਐ ਕੁਦਰਤ ਵਿੱਚ ਵਸ ਰਹੇ ਭਗਵਾਨ ਈਸ਼ਵਰ, ਮੈਂ ਤੇਰੇ ਤੋਂ ਸੜ ਕੇ ਜਾਂਦਾ ਹਾਂ। ਸਤਿਗੁਰੂ ਪਾਤਸ਼ਾਹ ਜੀ ਕਹਿ ਰਹੇ ਹਨ,
ਤੇਰਾ ਅੰਤ ਨਾ ਜਾਈ ਲਖਿਆ,
ਤੇਰਾ ਅੰਤ ਲਖਿਆ ਜਾਣਿਆ ਨਹੀਂ ਜਾਂਦਾ, ਤੇਰੇ ਅੰਤ ਨੂੰ ਕੋਈ ਜਾਣ ਨਹੀਂ ਸਕਦਾ। ਆਪ ਜੀ ਜਪਜੀ ਸਾਹਿਬ ਦਾ ਪਾਠ ਕਰਦੇ ਹੋ ਜਾਂਦਾ, ਉਹਦੇ ਵਿੱਚ ਪੰਕਤੀਆਂ ਹੁੰਦੀਆਂ ਨੇ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾ ਵਾਰ, ਅੰਤ ਕਾਰਨ ਕੇਤੇ ਬਿਲ ਲਾਹੇ, ਤਾਂ ਕਿ ਅੰਤ ਨਾ ਪਾਏ ਜਾਏ। ਜਦੋਂ ਗੁਰੂ ਨਾਨਕ ਦੇਵ ਸਾਹਿਬ ਨੇ ਇੰਨਾ ਕੁਝ ਕਿਹਾ ਕਿ ਉਹਦੀਆਂ ਸਿਫਤਾਂ ਦਾ ਅੰਤ ਨਹੀਂ, ਉਹਨੂੰ ਕਹਿਣ ਦਾ ਅੰਤ ਨਹੀਂ, ਕਿੰਨੇ ਲੋਕ ਉਹਨੂੰ ਕਹਿ ਰਹੇ, ਉਹਦੇ ਕਾਰਨ ਪੰਚ ਦਾ ਅੰਤ ਨਹੀਂ, ਉਹਨੇ ਸੰਸਾਰ ਕਿੰਨਾ ਕਿੰਨਾ ਕੈਸੇ ਕੈਸੇ ਰਚਿਆ ਹੈ, ਉਹਦੇ ਦਾਤਾ ਦੇਣ ਦਾ ਅੰਤ ਨਹੀਂ, ਸਾਰੀਆਂ ਗੱਲਾਂ ਕਰਨ ਤੋਂ ਬਾਅਦ ਸਵਾਲ ਹੋਇਆ ਗੁਰੂ ਨਾਨਕ ਸਾਹਿਬ ਤੇ, ਆਖਿਰ ਕਿਤੇ ਦਾ ਅੰਤ ਹੋਏਗਾ, ਆਪ ਕਹੋ ਦੱਸੋ ਕੁਝ ਕਿਤੇ ਦਾ ਅੰਤ ਹੋਏਗਾ। ਤਾਂ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਇਹੋ ਅੰਤ ਨਾ ਜਾਣੇ ਕੋਈ, ਕਹਿੰਦੇ ਬਸ ਕਿਤੇ ਫੁੱਲ ਸਟਾਪ ਲੱਗ ਗਿਆ ਕਿ ਉਹਨੂੰ ਕੋਈ ਜਾਣ ਨਹੀਂ ਸਕਦਾ। ਬਹੁਤਾ ਕਹੀਏ ਬਹੁਤਾ ਹੋਏ, ਜਿੰਨਾ ਵੀ ਉਸ ਨੂੰ ਤੁਸੀਂ ਕਹੋਗੇ ਉਹ ਉਹਦੇ ਤੋਂ ਅੱਗੇ ਕੁਝ ਹੋਰ ਵੀ ਹੈ, ਯਾਨੀ ਤੁਹਾਡੀ ਮੱਤ ਹਾਰ ਜਾਏਗੀ, ਉਹ ਉਸ ਤੋਂ ਅੱਗੇ ਹੈ ਹੋਰ। ਇਸ ਕਰਕੇ ਬਾਣੀ ਨੇ ਐਸੇ ਬਚਨ ਵੀ ਕਹੇ ਕਿ ਅੰਤ ਨ ਪਾਵਤ ਦੇਵ ਸਰਵੈ ਮੁਨ ਇੰਦਰ ਮਹਾ ਸ਼ਿਵ ਜੋਗ ਕਰੀ ਦੇਵਤੇ ਵੀ ਉਹਦਾ ਅੰਤ ਨਹੀਂ ਪਾ ਸਕੇ। ਐਸੀ ਗੱਲ ਵੀ ਸਤਿਗੁਰੂ ਪਾਤਸ਼ਾਹ ਨੇ ਬਾਣੀ ਵਿੱਚ ਕਹੀ ਕਿ ਅੰਤ ਕੋ ਚਾਹਨ ਜੋ ਗਏ ਸੋ ਆਏ ਅੰਤ ਗਵਾਏ। ਜਿਹੜੇ ਉਸ ਅੰਤ ਨੂੰ ਲੱਭਣ ਲਈ ਅੰਤ ਨੂੰ ਪਾਉਣ ਲਈ ਤੁਰੇ ਕਿ ਉਸ ਨੂੰ ਪਾ ਲਿਆ ਜਾਏ ਖੋਜ ਲਿਆ ਜਾਏ ਉਹ ਅੰਤ ਨੂੰ ਉਹਦੇ ਵਿੱਚ ਲੀਨ ਤਾਂ ਹੋ ਗਏ ਆਪਾਂ ਤਾਂ ਗਵਾਹ ਆਏ ਪਰ ਵਾਪਸ ਆ ਕੇ ਸੰਸਾਰ ਨੂੰ ਉਹਦਾ ਅੰਤ ਨਹੀਂ ਦੱਸੇ। ਹੁਣ ਸਾਹਿਬ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਚ ਕਹਿੰਦੇ ਨੇ
ਤੇਰਾ ਅੰਤ ਨਾ ਜਾਈ ਲਖ
ਐ ਪ੍ਰਭੂ ਤੇਰਾ ਅੰਤ ਲਖਿਆ ਨਹੀਂ ਜਾ ਸਕਦਾ ਜਾਣਿਆ ਨਹੀਂ ਜਾ ਸਕਦਾ।
ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਿਆ।
ਤੁਹਾਨੂੰ ਪਾਤਸ਼ਾਹ ਕਹਿੰਦੇ ਨੇ ਜਾਤ ਮਹਿ ਜੋਤ ਤਮਾਮ ਜਾਤ ਜੀਵਾਂ ਵਿੱਚ ਤੇਰੀ ਜੋਤ ਹੈ ਔਰ ਤਮਾਮ ਜੋਤੀਆਂ ਵਿੱਚ ਤੂੰ ਵਸ ਰਿਹਾ। ਆਪ ਜੀ ਪੜ੍ਹਦੇ ਨਾ ਸਭ ਮੈਂ ਜੋਤ ਜੋਤ ਹੈ ਸੋਏ ਦਿਸਦਾ ਚਾਨਣ ਸਭ ਮੈਂ ਚਾਨਣ ਹੋਏ। ਐ ਨਿਰੰਕਾਰ ਤਮਾਮ ਜਾਤ ਜੀਵਾਂ ਵਿੱਚ ਤੂੰ ਵਸਦਾ ਹੈ। ਜਾਤ ਮਹਿ ਜੋਤ ਜੋਤ ਮਹਿ ਜਾਤਾ ਅਤੇ ਤਮਾਮ ਜੋਤਾਂ ਵਿੱਚ ਤੈਨੂੰ ਹੀ ਜਾਣਿਆ ਜਾਂਦਾ ਹੈ। ਛੇ ਜੋਤੀਆਂ ਸੰਸਾਰ ਦੇ ਲੋਕਾਂ ਨੇ ਮੰਨੀਆਂ ਔਰ ਉਹਨਾਂ ਸਾਰੀਆਂ ਵਿੱਚ ਉਹ ਆਪ ਵਸਦਾ ਹੈ। ਜੋਤ ਮੈਂ ਜਾਤਾ ਅਕਲ ਕਲਾ ਭਰਪੂਰ ਰਿਹਾ। ਯਾਦ ਰੱਖੋ ਅਕਲ ਦਾ ਮਤਲਬ ਹੈ ਸੰਪੂਰਨ, ਕਲਾ ਦਾ ਮਤਲਬ ਹੈ ਟੁਕੜਾ ਟੋਟਾ ਥੋੜਾ ਜੋ ਕਿਤੋਂ ਟੁੱਟਿਆ ਨਹੀਂ। ਅਕਲ ਕਲਾ ਉਹ ਅਕਲ ਕਲਾ ਭਰਪੂਰ ਰਿਹਾ। ਐ ਪ੍ਰਭੂ ਤੂੰ ਸਾਰਿਆਂ ਵਿੱਚ ਪਰਿਪੂਰਨ ਹੋ ਰਿਹਾ ਹੈ। ਆਪ ਜੀ ਬਾਣੀ ਵਿੱਚ ਐਸੇ ਬਚਨ ਪੜ੍ਹਦੇ ਹੋ ਕਿ ਅਵਿਨਾਸ਼ੀ ਨਾਹੀ ਕਿਸ਼ ਖੰਡ, ਉਹ ਕਿਤੋਂ ਵੀ ਟੁੱਟਿਆ ਹੋਇਆ ਨਹੀਂ ਹੈ। ਯਾਦ ਰੱਖੋ ਕਿਸੇ ਚੀਜ਼ ਨੂੰ ਵੀ ਹੱਥ ਲਾ ਦੇ ਨਾ ਜੀ ਉਹਦਾ ਸੰਬੰਧ ਜਾ ਕੇ ਈਸ਼ਵਰ ਨਾਲ ਜੁੜ ਜਾਂਦਾ ਹੈ। ਹਲੇ ਸੋਚ ਕੇ ਵੇਖੋ ਬੈਠ ਕੇ, ਕਿਸੇ ਇੱਕ ਚੀਜ਼ ਨੂੰ ਹੱਥ ਲਾਓਗੇ ਉਹਦਾ ਸੰਬੰਧ ਈਸ਼ਵਰ ਨਾਲ ਜੁੜ ਜਾਂਦਾ ਹੈ। ਜਦੋਂ ਧਿਆਨ ਮਗਨ ਹੋ ਗਏ ਕਿੱਥੋਂ ਪੈਦਾ ਹੋਈ, ਉਹ ਜਿੱਥੋਂ ਵੀ ਪੈਦਾ ਹੋਈ ਉਹ ਕਿੱਥੋਂ ਪੈਦਾ ਹੋਇਆ, ਫਿਰ ਉਹ ਕਿੱਥੋਂ ਪੈਦਾ ਹੋਇਆ, ਅਖੀਰ ਈਸ਼ਵਰ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਤੂੰ ਕਿਤੋਂ ਟੁੱਟਿਆ ਹੋਇਆ ਨਹੀਂ ਹੈ, ਅਕਲ ਕਲਾ ਤੂੰ ਸਾਰਿਆਂ ਵਿੱਚ ਸੰਪੂਰਨ ਰੂਪ ਵਿੱਚ ਵਰਤ ਰਿਹਾ ਹੈ, ਭਰਪੂਰਨ ਰਿਹਾ ਪਰਿਪੂਰਨ ਹੈ ਸਾਰਿਆਂ ਵਿੱਚ। ਅਗਲੀ ਪੰਕਤੀ ਚ ਕਹਿ ਰਹੇ ਹਨ
ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ।
ਆਪ ਜੀ ਕਹਿੰਦੇ ਐ ਈਸ਼ਵਰ ਤੂੰ ਸੱਚਾ ਹੈ ਅਤੇ ਨਾਲ ਕਹਿੰਦੇ ਤੂੰ ਸਾਹਿਬ ਹੈ। ਸਾਹਿਬ ਦਾ ਅਰਥ ਹੈ ਮਾਲਕ। ਬਾਣੀ ਵਿੱਚ ਐਸੇ ਸ਼ਬਦ ਆਉਂਦੇ ਨੇ ਕਿ ਤੂੰ ਸਾਹਿਬ ਹੋ ਸੇਵਕ ਕੀਤਾ ਜੀਓ ਪਿੰਡ ਸਭ ਤੇਰਾ ਦਿੱਤਾ। ਉਹ ਮਾਲਕ ਹੈ, ਅਸੀਂ ਉਸ ਦੇ ਸੇਵਕ ਦਾਸ ਹਾਂ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਹੈ ਪ੍ਰਭੂ, ਜਿਹੜੀ ਤੇਰੀ ਸਿਫਤ ਹੈ ਤੇਰੀ ਤਾਰੀਫ ਹੈ ਉਹ ਬੜੀ ਸੁੰਦਰ ਹੈ। ਸਵਾਲੇ ਦਾ ਅਰਥ ਹੈ ਸੁੰਦਰ, ਉਹ ਤੇਰੀ ਤਾਰੀਫ ਬੜੀ ਸੁੰਦਰ ਹੈ ਤੇ ਜਿਹੜੇ ਤੇਰੀ ਤਾਰੀਫ ਕਰਦੇ ਨੇ ਤੇਰੀ ਸਿਫਤ ਕਰਦੇ ਨੇ ਜਿਨ ਕੀਤੀ ਸੋ ਪਾਰ ਪਿਆ, ਉਹ ਸੰਸਾਰ ਸਾਗਰ ਤੋਂ ਪਾਰ ਹੋ ਜਾਂਦੇ ਨੇ। ਯਾਦ ਰੱਖਿਓ ਬਹੁਤੀਆਂ ਗੱਲਾਂ ਐਸੀਆਂ ਨੇ ਜਿਹੜੀਆਂ ਸਾਡੇ ਬੋਲਣ ਦੀ ਸ਼ਬਦਾਵਲੀ ਚ ਰੋਜ਼ਾਨਾ ਆਉਂਦੀਆਂ ਨੇ ਪਰ ਅਸੀਂ ਉਹਨਾਂ ਨੂੰ ਚੰਗੀ ਤਰ੍ਹਾਂ ਉਹਦੀ ਗਹਿਰਾਈ ਵਿੱਚ ਜਾ ਕੇ ਨਹੀਂ ਜਾਣਦੇ। ਸਾਨੂੰ ਪਤਾ ਨਹੀਂ ਕਿ ਕਿਉਂ ਕਹਿ ਰਿਹਾ। ਹੁਣ ਜਿਵੇਂ ਸ਼ਬਦ ਹੈ ਸੰਸਾਰ ਸਾਗਰ, ਚੁਣ ਕੇ ਸਾਗਰ ਨੂੰ ਤੁਸੀਂ ਜਾਣੋਗੇ ਭਾਈ, ਕਿਸ ਨੂੰ ਸੰਸਾਰ ਸਾਗਰ ਕਹੋਗੇ? ਆ ਸੰਸਾਰ ਨੂੰ ਦਿਸਦਾ ਹੈ ਤਾਂ ਸਾਗਰ ਹੈ ਨੀ, ਤੁਸੀਂ ਤੁਰੇ ਫਿਰਦੇ। ਕੈਸੇ ਮੰਤਰ ਹੈ ਗਾਰੇ ਸੰਸਾਰ ਸਾਗਰ ਵਿਖੇ ਕੋ ਬਣਾ, ਝੂਠੀ ਮਾਇਆ ਦੇਖ ਕੇ ਭੁੱਲਾ ਰੇ ਮਨਾ। ਸੰਸਾਰ ਸਮੁੰਦੇ ਤਾਰ ਗੋਬਿੰਦੇ ਤਾਰ ਲੈ ਬਾਪ ਵਿਚਲਾ, ਉਹ ਫਿਰ ਕਿਹੜਾ ਸੰਸਾਰ ਸਾਗਰ ਹੈ ਜਿਸ ਤੋਂ ਅਸੀਂ ਪਾਰ ਹੋਣਾ, ਜਿਹੜਾ ਐਸ ਸੰਸਾਰ ਤੇ ਸਮੁੰਦਰ ਹੈ। ਇਹ ਤਾਂ ਤੁਸੀਂ ਕਿੰਨੀ ਵਾਰ ਪਾਰ ਹੋਇਓ, ਹਵਾਈ ਜਹਾਜ਼ ਤੇ ਚੜ੍ਹ ਕੇ ਜਿੱਥੇ ਮਰਜ਼ੀ ਚਲੇ ਜਾਓ ਪਾਰ ਹੋ ਜਾਂਦੇ ਨੇ ਲੋਕ, ਪਰ ਫਿਰ ਬਾਣੀ ਕਿਹੜੇ ਸੰਸਾਰ ਸਾਗਰ ਦੀ ਗੱਲ ਕਰਦੀ ਹੈ? ਯਾਦ ਰੱਖੋ, ਹਰ ਬੰਦੇ ਨੇ ਆਪਣੇ ਖਿਆਲਾਂ ਵਿੱਚ ਇੱਕ ਸੰਸਾਰ ਸਿਰਜਿਆ ਹੈ, ਆਪਣੀਆਂ ਕਲਪਨਾਵਾਂ ਦਾ ਉਸਦਾ ਇੱਕ ਵੱਖਰਾ ਸੰਸਾਰ ਹੈ। ਜੇ ਘਰ ਦੇ ਵਿੱਚ ਚਾਰ ਮੈਂਬਰ ਨੇ, ਹਰ ਮੈਂਬਰ ਦੇ ਖਿਆਲ ਵੱਖ ਵੱਖ ਨੇ, ਹਰ ਮੈਂਬਰ ਦਾ ਸੰਸਾਰ ਅਲੱਗ ਹੈ। ਇਸੇ ਕਰਕੇ ਤੁਸੀਂ ਦੇਖਦੇ ਹੋ ਘਰ ਵਿੱਚ ਝਗੜੇ ਕਿਉਂ ਹੁੰਦੇ ਨੇ, ਕਿ ਚਾਰ ਸੰਸਾਰ ਅਲੱਗ ਅਲੱਗ ਨੇ, ਔਰ ਚਾਰੇ ਸੰਸਾਰ ਇੱਕ ਦੂਜੇ ਵਰਗੇ ਨਹੀਂ। ਉਹਨਾਂ ਦੀ ਇੱਕ ਦੀ ਭਾਵਨਾ ਹੋਰ, ਇੱਕ ਕਹਿੰਦਾ ਮੈਂ ਇੰਜੀਨੀਅਰ ਬਣਨਾ, ਦੂਜਾ ਕਹਿੰਦਾ ਮੈਂ ਡਾਕਟਰ ਬਣਨਾ, ਤੀਜਾ ਕਹਿੰਦਾ ਮੈਂ ਸਾਇੰਟਿਸਟ ਬਣਨਾ, ਚੌਥਾ ਕਹਿੰਦਾ ਮੈਂ ਨਹੀਂ ਫਲਾਣੀ ਕੁਝ ਕਰਨਾ ਹੈ ਪਾਇਲਟ ਬਣਨਾ। ਤਾਂ ਚਾਰ ਸੰਸਾਰ ਹੋ ਗਏ, ਉਹਨਾਂ ਚਾਰਾਂ ਵਿੱਚ ਝਗੜਾ ਰਹੇਗਾ। ਤੁਹਾਡੇ ਮਨ ਦੀਆਂ ਆਪਣੀਆਂ ਵਿਚਾਰਾਂ ਇੱਕ ਬਹੁਤ ਵੱਡਾ ਸੰਸਾਰ ਹੈ ਜਿਸ ਨੂੰ ਮਨੁੱਖ ਨੇ ਆਪ ਸਿਰਜਿਆ, ਆਪ ਬਣਾਇਆ। ਸੰਸਾਰ ਦੇ ਸਮੁੰਦਰ ਤੋਂ ਤਾਂ ਪਾਰ ਹੋ ਜਾਓਗੇ, ਪਰ ਆਪਣੀਆਂ ਵਿਚਾਰਾਂ ਦੇ ਸਮੁੰਦਰ ਤੋਂ, ਇਸ ਸਾਗਰ ਤੋਂ ਕਿਵੇਂ ਪਾਰ ਹੋਵੋਗੇ ਜਿਹੜਾ ਤੁਸੀਂ ਆਪ ਹੀ ਬਣਾਇਆ? ਜਿਵੇਂ ਮੱਕੜੀ ਆਪ ਜਾਲਾ ਉੜਦੀ ਹੈ, ਉਸੇ ਜਾਲੇ ਵਿੱਚ ਇੱਕ ਦਿਨ ਫਸ ਕੇ ਮੱਕੜੀ ਦੀ ਮੌਤ ਹੋ ਜਾਂਦੀ ਹੈ, ਇਵੇਂ ਮਨੁੱਖ ਆਪਣਾ ਸੰਸਾਰ ਆਪ ਬਣਾਉਂਦਾ ਹੈ। ਤੇ ਅੰਤ ਸਮੇਂ ਜਦੋਂ ਆਖਰੀ ਸਵਾਸ ਨਿਕਲਦਾ ਹੈ, ਉਸੇ ਸੰਸਾਰ ਵਿੱਚ ਡੁੱਬ ਜਾਂਦਾ, ਉਹਦੇ ਕਰਕੇ ਪੁਨਰ ਜਨਮ ਹੁੰਦਾ ਹੈ, ਦੁਬਾਰਾ ਜਨਮ ਲੈਂਦਾ ਹੈ। ਬਾਣੀ ਨੇ ਐਸੇ ਬਚਨ ਕਹੇ, ਅਖੀਰਲਾ ਸਵਾਸ ਜਦੋਂ ਨਿਕਲਦਾ ਹੈ, ਜਿਹੜੀਆਂ ਕਾਮਨਾਵਾਂ ਨੂੰ ਲੈ ਕੇ ਉਹ ਨਾਲ ਨਿਕਲੇਗਾ, ਕਿਉਂਕਿ ਖਾਲੀ ਤਾਂ ਜਾਏਗਾ ਨਹੀਂ, ਜਦੋਂ ਉਹ ਨਿਕਲੇਗਾ ਕੋਈ ਭਾਵਨਾ ਹੋਣਗੀਆਂ ਤੁਹਾਡੇ ਅੰਦਰ, ਕੋਈ ਵਿਚਾਰ ਚੱਲ ਰਹੇ ਹੋਣਗੇ, ਜਦੋਂ ਉਹ ਨਿਕਲੇਗਾ ਅਨੇਕ ਕਾਮਨਾਵਾਂ ਉਹਦੇ ਨਾਲ ਚੜ੍ਹਗੀਆਂ, ਉਹਨਾਂ ਕਾਮਨਾਵਾਂ ਕਰਕੇ ਉਹਦਾ ਪੁਨਰ ਜਨਮ ਹੋਏਗਾ। ਇਸ ਕਰਕੇ ਬਾਣੀ ਨੇ ਐਸੇ ਬਚਨ ਕਹੇ, ਅੰਤ ਦੇ ਸਮੇਂ ਜਿਹੜਾ ਵਿਅਕਤੀ ਘਰਾਂ ਨੂੰ ਯਾਦ ਕਰਦਾ ਹੈ ਅਖੀਰਲੇ ਸਵਾਸ ਵੇਲੇ, ਉਹਨੂੰ ਪ੍ਰੇਤ ਦੀ ਜੂਨ ਮਿਲਦੀ ਹੈ। ਜਿਹੜਾ ਆਪਣੇ ਬੱਚਿਆਂ ਨੂੰ ਯਾਦ ਕਰਦਾ ਹੈ, ਉਹ ਸੂਰ ਦੀ ਜੂਨ ਭੋਗਦਾ ਹੈ। ਜਿਹੜਾ ਇਸਤਰੀ ਨੂੰ ਯਾਦ ਕਰਦਾ ਹੈ, ਉਹ ਵੇਸਵਾ ਦੀ ਜੂਨ ਭੋਗਦਾ ਹੈ। ਐਸੇ ਜਿਹੜਾ ਵਿਅਕਤੀ ਅਖੀਰਲੇ ਸਵਾਸ ਵੇਲੇ ਈਸ਼ਵਰ ਨੂੰ ਯਾਦ ਕਰਦਾ ਹੈ, ਉਹ ਮੁਕਤ ਹੁੰਦਾ ਹੈ। ਇਹ ਬਾਣੀ ਦੇ ਬਚਨ ਨੇ, ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਮਰੈ, ਬਦਤ ਤਰਲੋਚਨ ਤੇ ਨਰ ਮੁਕਤਾ ਪਿਤਾਮਰ ਵਾਂ ਕਿਰਦੇ ਵਸੈ। ਨਹੀਂ ਤਾਂ ਆਖਰੀ ਸਵਾਸ ਹੀ ਮਨੁੱਖ ਲਈ ਦੁਖਦਾਈ ਹੋ ਜਾਂਦਾ। ਹੁਣ ਸਿਮਰਨ ਕਰਨ ਵਾਲੇ ਲੋਕ ਪੂਰਾ ਜੀਵਨ ਸਿਮਰਨ ਕਿਉਂ ਕਰਦੇ ਨੇ? ਬਾਣੀ ਦੇ ਵਚਨ ਨੇ, ਰੋਵੈ ਸੇਖ ਮਸਾਇਕ ਪੀਰ, ਅੰਤ ਕਾਲ ਮਤ ਲਾਂਗੈ ਭੀਰ। ਉਹ ਇਸ ਕਰਕੇ ਰੋ ਰਹੇ ਨੇ ਕਿ ਅੰਤ ਦੇ ਸਮੇਂ ਵਿੱਚ ਭੀੜ ਨਾ ਵਿਆਪੇ, ਦੁਖੀ ਨਾ ਹੋਈਏ, ਈਸ਼ਵਰ ਦਾ ਨਾਮ ਯਾਦ ਰਹਿ ਜਾਏ। ਆਖਰੀ ਸਵਾਸ ਨੂੰ ਪੱਕਿਆ ਕਰਨ ਲਈ ਰੱਬ ਦੇ ਪਿਆਰੇ ਨਾਮ ਜਪਦੇ ਨੇ ਕਿ ਉਹ ਇੰਨਾ ਅੰਦਰ ਚੱਲ ਪਏ, ਉਹਦੀ ਧੁਨੀ ਇੰਨੀ ਗੁਜਾਰ ਹੋ ਜਾਏ। ਜਿਵੇਂ ਗੁਰੂ ਸਾਹਿਬ ਨੇ ਪਾਵਨ ਬਾਣੀ ਚ ਬਚਨ ਕਹੇ ਨੇ ਕਿ ਗੁਰਮੁਖ ਰੋਮ ਰੋਮ ਹਰ ਥਿਆਲ ਹੈ। ਜਦੋਂ ਐਸੀ ਅਵਸਥਾ ਉਹਨੂੰ ਪ੍ਰਾਪਤ ਹੋ ਜਾਏਗੀ, ਤਾਂ ਆਖਰੀ ਸਵਾਸ ਵੇਲੇ ਕਿੱਥੇ ਤੁਹਾਨੂੰ ਯਾਦ ਕਰੇਗਾ? ਫਿਰ ਤਾਂ ਬੰਦਗੀ ਕਰੇਗਾ, ਰੋਮ ਰੋਮ ਹਰ ਥਿਆਲ, ਰੋਮ ਰੋਮ ਵਿੱਚ ਮੁਰਾਦ ਦੀ ਆਵਾਜ਼ ਆਏਗੀ, ਈਸ਼ਵਰ ਦੀ ਆਵਾਜ਼ ਆਏਗੀ, ਤਾਂ ਫਿਰ ਉਹ ਨਰਕਾਂ ਵਿੱਚ ਨਹੀਂ ਜਾ ਸਕਦਾ, ਚੰਨ ਲੈਣ ਨਹੀਂ ਜਾ ਸਕਦੇ। ਤਾਂ ਸਾਹਿਬ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਚ ਕਹਿੰਦੇ, ਪਰ
ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਲ ਪਿਆ।
ਪ੍ਰਭੂ ਤੂੰ ਸੱਚਾ ਹੈ, ਤੇਰੀ ਸਿਫਤ ਬੜੀ ਸੁੰਦਰ ਹੈ, ਤੇ ਜਿਸ ਨੇ ਤੇਰੀ ਸਿਫਤ ਕੀਤੀ ਹੈ, ਉਹ ਸੰਸਾਰ ਸਾਗਰ ਤੋਂ ਪਾਰ ਹੋ ਗਿਆ ਹੈ। ਸਤਿਗੁਰੂ ਜੀ ਕਹਿ ਰਹੇ ਹਨ,
ਕਹੋ ਨਾਨਕ ਕਰਦੇ ਕੀਆਂ ਬਾਤਾਂ, ਜੋ ਕੁਛ ਕਰਨਾ ਸੋ ਕਰ ਰਹਿਆ।
ਪਰਮ ਪਾਤਸ਼ਾਹ ਕਹਿੰਦੇ, ਮੈਂ ਜਿਹੜੀਆਂ ਕਰਤੇ ਦੀਆਂ ਗੱਲਾਂ ਨੇ ਨਾ, ਉਹ ਤੁਹਾਨੂੰ ਕਹਿ ਰਿਹਾ ਕਿ ਜੋ ਕੁਝ ਉਸਨੇ ਕਰਨਾ ਹੈ ਉਹ ਕਰ ਰਿਹਾ ਹੈ, ਉਹਨੂੰ ਦੁਨੀਆਂ ਦੀ ਕੋਈ ਤਾਕਤ ਰੋਕ ਨਹੀਂ ਸਕਦੀ। ਉਹ ਐਸਾ ਹੈ ਪੇਖਾਰੀ ਤੇ ਰਾਜ ਕਰਾਵੈ, ਰਾਜਾ ਤੇ ਪੇਖਾਰੀ, ਖਲ ਮੂਰਖ ਤੇ ਪੰਡਿਤ ਕਰਮੋ, ਪੰਡਿਤ ਤੇ ਮਗਧਾਰੀ, ਨਾਰੀ ਤੇ ਜੋ ਪੁਰਖ ਕਰਾਵੈ, ਪੁਰਖਨ ਤੇ ਜੋ ਨਾਰੀ, ਕਹਿ ਕਬੀਰ ਸਾਧੂ ਕੋ ਪ੍ਰੀਤਮ ਤਿਸ ਮੂਰਤ ਬਲਿਹਾਰੀ। ਉਹਨੇ ਆਪ ਜੋ ਕਰਨਾ ਹੈ, ਵੀਰ ਪੁਛਣਾ ਵਸਲਤ ਥਰੈ, ਜੋ ਕੁਛ ਕਰੇ ਸੋ ਆਪੇ ਕਰੇ। ਉਹ ਕਿਸੇ ਨਾਲ ਸਲਾਹ ਕਰਕੇ ਕੁਝ ਨਹੀਂ ਕਰਦਾ, ਜੋ ਕੁਝ ਕਰਨਾ ਹੈ ਉਹਨੇ ਉਹ ਆਪ ਹੀ ਕਰ ਦਿੰਦਾ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜੋ ਕੁਛ ਕਰਨਾ ਸੋ ਕਰ ਰਹੇ ਆ, ਅਗਲੀਆਂ ਪੰਕਤੀਆਂ ਚ ਆਪ ਜੀ ਕਹਿੰਦੇ ਹਨ
ਮਹਲਾ ਦੂਜਾ ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਹੈ।
ਯਾਦ ਰੱਖੋ ਸ਼ਬਦੰ ਦਾ ਅਰਥ ਹੈ ਗੁਰੂ ਦਾ ਉਪਦੇਸ਼, ਸ਼ਬਦੰ ਦਾ ਅਰਥ ਹੈ ਧਰਮ, ਸ਼ਬਦੰ ਦਾ ਅਰਥ ਹੈ ਯੋਗ, ਸ਼ਬਦੰ ਗਿਆਨ। ਯੋਗ ਦਾ ਧਰਮ ਹੈ, ਯੋਗ ਕੀਤਾ ਤਾਂ ਸਫਲ ਹੈ ਜੇ ਯੋਗੀ ਨੂੰ ਗਿਆਨ ਪ੍ਰਾਪਤ ਹੋ ਜਾਏ। ਯੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ, ਬ੍ਰਾਹਮਣ ਦਾ ਧਰਮ ਹੈ ਉਹ ਵੇਦਾਂ ਨੂੰ ਪੜ੍ਹੇ ਤੇ ਵੇਦਾਂ ਦੀ ਵਿਚਾਰ ਕਰੇ, ਇਹ ਬ੍ਰਾਹਮਣ ਦਾ ਧਰਮ ਹੈ। ਅਗਲੀ ਪੰਕਤੀ ਚ ਆਪ ਜੀ ਕਹਿ ਰਹੇ
ਖੱਤਰੀ ਸ਼ਬਦੰ ਸੂਰ ਸ਼ਬਦੰ ਸ਼ੂਦਰ ਸ਼ਬਦੰ ਪਰਾਕਿਰਤ ਹੈ।
ਖੱਤਰੀ ਨੂੰ ਉਪਦੇਸ਼ ਹੈ ਕਿ ਉਹ ਸੂਰਮਿਆਂ ਦਾ ਧਰਮ ਅਪਣਾਵੇ। ਖੱਤਰੀ ਸ਼ਬਦੰ ਸੂਰ ਸ਼ਬਦੰ, ਉਹ ਸੂਰਮ ਗਤੀ ਵਾਲੇ ਕੰਮ ਕਰੇ, ਮੈਦਾਨੇ ਜੰਗ ਵਿਚ ਜਾ ਕੇ ਲੜੇ, ਦੂਸਰਿਆਂ ਦੀ ਰਖਵਾਲੀ ਕਰੇ। ਖੱਤਰੀ ਸ਼ਬਦੰ ਸੂਰ ਸ਼ਬਦੰ ਸ਼ੂਦਰ ਸ਼ਬਦੰ ਪਰਾਕਿਰਤ ਹੈ। ਸ਼ੂਦਰ ਦਾ ਇਹ ਧਰਮ ਹੈ ਕਿ ਉਹ ਦੂਸਰੇ ਦੀ ਕਿਰਤ ਕਰੇ। ਯਾਦ ਰੱਖਿਓ ਇਹ ਗੱਲ ਗੁਰੂ ਨਾਨਕ ਦੀ ਨਹੀਂ ਹੈ, ਗੁਰੂ ਨਾਨਕ ਸਾਹਿਬ ਆਪਣਾ ਸਿਧਾਂਤ ਅਗਲੀ ਪੰਕਤੀ ਦੱਸਣਗੇ। ਇਹ ਕੁਝ ਮੰਨੂ ਸਿਮਰਤੀ ਦੀ ਦੇਣ ਹੈ। ਸਿਮਰਤੀ ਨੇ ਮਨੁੱਖ ਨੂੰ ਚਾਰ ਹਿੱਸਿਆਂ ਵਿੱਚ ਵੰਡਿਆ। ਯਾਦ ਰੱਖਿਓ ਮਨੁੱਖ ਦੇ ਸਰੀਰ ਦੀ ਵੰਡ ਵੀ ਉਸਨੇ ਕੀਤੀ, ਇੱਕ ਸਿਰ ਹੈ, ਇੱਕ ਬਾਜੂ ਨੇ, ਇੱਕ ਪੇਟ ਹੈ, ਇੱਕ ਪੈਰ ਨੇ। ਮਨੁੱਖ ਦੇ ਸਰੀਰ ਨੂੰ ਚਾਰ ਹਿੱਸਿਆਂ ਵਿੱਚ ਵੰਡ ਕੇ ਇਹਦੇ ਹਿਸਾਬ ਨਾਲ ਵਰਨ ਵੰਡ ਹੋਈ। ਚਾਰ ਤਰ੍ਹਾਂ ਦੇ ਮਨੁੱਖ ਸੰਸਾਰ ਤੇ ਮੰਨੇ ਗਏ। ਮਨੂ ਸਿਮਰਤੀ ਨੇ ਕਹੇ ਕਿ ਇੱਕ ਉਹ ਨੇ ਜਿਹੜੇ ਕੇਵਲ ਸਿਰ ਤੋਂ ਕੰਮ ਲੈਂਦੇ, ਜਿਨ੍ਹਾਂ ਨੂੰ ਉਹਨਾਂ ਨੇ ਬ੍ਰਾਹਮਣ ਕਿਹਾ, ਆਪਣੇ ਦਿਮਾਗ ਤੋਂ ਕੰਮ ਲੈਣਾ, ਦੂਜੇ ਨੂੰ ਬੇਵਕੂਫ ਬਣਾ ਕੇ ਵੀ ਆਪ ਲੈ ਕੇ ਆਪਣਾ ਧੰਦਾ ਚਲਾਉਣਾ ਹੈ, ਉਹਨੂੰ ਹੋਰ ਕਿਸੇ ਗੱਲ ਨਾਲ ਕੋਈ ਮਤਲਬ ਨਹੀਂ। ਉਹਨੂੰ ਕਿਹਾ ਗਿਆ ਸਿਰ ਤੋਂ ਕੰਮ ਲੈਂਦੇ ਨੇ ਬ੍ਰਾਹਮਣ। ਇੱਕ ਆਪਣਾ ਹੱਕ ਲੈਣ ਲਈ ਲੜਦੇ ਸਨ, ਉਹਨਾਂ ਨੂੰ ਕਿਹਾ ਗਿਆ ਛਤਰੀ ਨੇ। ਇੱਕ ਕੇਵਲ ਆਪਣੇ ਪੇਟ ਤੱਕ ਹੀ ਖੜੇ ਸਨ ਕਿ ਜੇ ਕਮਾਉਣਾ ਕਿਸੇ ਨੂੰ ਦੇਣ ਨਾਲ ਕੋਈ ਮਤਲਬ ਨਹੀਂ, ਸਾਂਚਰ ਕਰਨਾ ਤੇ ਆਪਣੇ ਕੋਲ ਰੱਖ ਲੈਣਾ ਹੈ, ਉਹਨਾਂ ਨੂੰ ਵੈਸ਼ ਕਿਹਾ ਗਿਆ। ਚੌਥੀ ਕਿਸਮ ਦੇ ਉਹ ਲੋਕ ਮੰਨੇ ਗਏ ਜਿਨ੍ਹਾਂ ਨੂੰ ਦਬਾ ਕੇ ਰੱਖਿਆ ਗਿਆ ਔਰ ਉਹਨਾਂ ਤੋਂ ਡੰਡੇ ਨਾਲ ਵੀ ਕੰਮ ਲਿਆ ਗਿਆ ਔਰ ਉਹਨਾਂ ਨੂੰ ਕਿਹਾ ਗਿਆ ਕਿ ਸ਼ੂਦਰ ਹੈ ਔਰ ਮੇਰੇ ਦੇਖਣ ਵਿੱਚ ਮੇਰੇ ਨਾਲ ਮੇਰੀ ਉਮਰ ਦੇ ਬੈਠੇ ਨੂੰ ਪੁੱਛ ਪਿਆ ਕਿ ਸ਼ੂਦਰ ਦੇ ਹੱਥ ਚੋਂ ਲੈ ਕੇ ਕੋਈ ਪਾਣੀ ਨਹੀਂ ਸੀ ਪੀਂਦਾ। ਜੇ ਨਦੀ ਵਗਦੀ ਹੈ ਨਾ ਜੀ, ਨਦੀ ਇੱਧਰ ਇਉਂ ਜਾ ਰਹੀ ਹੈ, ਜੇ ਸ਼ੂਦਰ ਇੱਧਰ ਪਾਣੀ ਪੀ ਰਿਹਾ ਹੈ ਤਾਂ ਬਾਕੀ ਦੀਆਂ ਜਾਤਾਂ ਦੇ ਲੋਕ, ਬਾਕੀ ਵਰਨਾਂ ਦੇ ਲੋਕ ਇੱਧਰ ਪਾਣੀ ਨਹੀਂ ਪੀਣਗੇ, ਸ਼ੂਦਰ ਦੇ ਉੱਪਰਲੇ ਪਾਸੇ ਜਾ ਕੇ ਪਾਣੀ ਪੀਣਗੇ। ਜੇ ਸ਼ੂਦਰ ਨੇ ਕਿਸੇ ਬਰਤਨ ਨੂੰ ਹੱਥ ਲਾ ਦਿੱਤਾ, ਉਹਨੂੰ ਅੱਗ ਦੇ ਅੰਗਿਆਰ ਪਾ ਕੇ ਉਹਨੂੰ ਪਹਿਲਾਂ ਅੱਗ ਦੇ ਅੰਗਿਆਰਾਂ ਨਾਲ ਸਾਫ਼ ਕਰਨ ਤੋਂ ਬਾਅਦ ਫਿਰ ਉਹਨੂੰ ਮੰਨਿਆ ਜਾਂਦਾ। ਤੇ ਜੇ ਸ਼ੂਦਰ ਕਿਸੇ ਨਾਲ ਸਿਰ ਜੁੜ ਜਾਏ, ਕਿਸੇ ਦਾ ਕੋਈ ਖਹਿ ਕੇ ਲੰਘ ਜਾਏ, ਕਿਸੇ ਦਾ ਮੋਢਾ ਲੱਗ ਜਾਏ, ਤਾਂ ਸਣੇ ਕੱਪੜਿਆਂ ਲੋਕ ਇਸ਼ਨਾਨ ਕਰਦੇ। ਧੰਗ ਗੁਰੂ ਪਾਤਸ਼ਾਹ ਜੀ ਕਹਿੰਦੇ ਸ਼ੂਦਰ ਸ਼ਬਦੰ ਪਰਾਕਿਰਤ ਹੈ। ਸ਼ੂਦਰ ਲਈ ਇਹ ਕਿਹਾ ਗਿਆ ਕਿ ਇਹਦਾ ਧਰਮ ਹੈ ਕਿ ਇਹ ਪਰਾਕਿਰਤ ਕਰੇ। ਤਾਂ ਧੰਗ ਗੁਰੂ ਪਾਤਸ਼ਾਹ ਅਗਲੀਆਂ ਪੰਕਤੀਆਂ ਦੱਸ ਰਹੇ ਹਨ
ਸਰਬ ਸ਼ਬਦੰ ਇੱਕ ਸ਼ਬਦੰ ਜੇ ਕੋ ਜਾਣੈ ਪਿਓ।
ਕਹਿੰਦੇ ਸਾਰਿਆਂ ਲਈ ਉਪਦੇਸ਼ ਵੀ ਇਹ ਹੈ ਅਤੇ ਸਾਰਿਆਂ ਦਾ ਧਰਮ ਵੀ ਇਹ ਹੈ, ਜੇ ਕੋਈ ਇਸ ਪਿਓ ਭੇਦ ਨੂੰ ਜਾਣ ਲਵੇ ਤਾਂ, ਜੇ ਕੋ ਜਾਣੈ ਪਿਓ, ਜੇ ਕੋਈ ਇਸ ਭੇਦ ਨੂੰ ਜਾਣ ਲੈ ਕਿ ਮਨੁੱਖ ਦਾ ਧਰਮ ਕੀ ਹੈ, ਯਾਦ ਰੱਖੋ ਤਾਂ ਪਾਰ ਹੋ ਗਿਆ। ਹੁਣ ਅਸੀਂ ਬਾਣੀ ਤਾਂ ਪੜ੍ਹੀ ਜਾਂਦੇ ਹਾਂ, ਅਸੀਂ ਕੁਝ ਐਸੀਆਂ ਬੰਦਿਸ਼ਾਂ ਨਾਲ ਜੁੜੇ ਹੋਏ ਹਾਂ ਜਿਹੜੀਆਂ ਗੁਰੂ ਨੇ ਬਾਣੀ ਚ ਤੋੜੀਆਂ ਨੇ। ਹੁਣ ਸਤਿਗੁਰੂ ਪਾਤਸ਼ਾਹ ਤੋਂ ਪੁੱਛੋ ਧਰਮ ਕੀ ਹੈ, تو آپ کہیں سرب دھرم مہ شریشت دھرم ہر کو نام جپ نرمل کر. کہندے سارے دھرم وچوں چنگا دھرم ہے کہ تو رب دا نام جپ اتے چنگے کرم کر، یہ تیرا دھرم ہے. اور کون اس دھرم نو اپناندا؟ کوئی نہیں اپناندا. ہر سب سبنوں پاتشاہ کہندے سرب سبدنگ ایک سبدنگ جے کو جانے پیو، جے کوئی اس پید نو جان لے تو سارے نام دھرم ایک ہے. جان لینا ہے گرو پاتشاہ کہہ دینا اگلی پنکتی
نانک تاں کا داس ہے سوئی نرنجن دیو.
جس نے اس پید نو جان لیا میں اس دا داس ہاں، تے او منک مانو نرنجن دیو، نرنجن مایا دی میڑ اتے اویدیا دی میڑ تو رہت ہو کے دیو پرکاش روپ پرمیشور دا روپ ہو جاتا ہے، ادھے وچ اپید ہو جاتا ہے، ہر کا سیوک ہر ہی جہا بن جاتا ہے، برہم گیانی آپ پرمیشور بن جاتا ہے. سوئی نرنجن دیو کہندے رب بن گیا سدگرو پاتشاہ کہندے. اگلیاں پنکتیاں وچ آپ جی کہہ رہے ہیں
محلہ دوجا ایک کرشنم سرب دیوا دیو دیوا تا آتما.
کہتے ہیں ایک کرشنم، کرشنم جو کرش نہیں ہوں، جو کٹدا نہیں، جو ختم نہیں ہوں، او کال پرکھ واہگرو. ایک کرشنم سرب دیوا وہ سارا تو وڈا ہے، سارا پوجنک ہے. جویں دیو دیوتیاں نو لوگ پوجدے ہیں سارے دے اندر پرکاش کرن والا ہے. دیو دیوات آتما او دیوتیاں دے بھی جڑے دیوتے انہاں دی بھی آتما اوہی ہے، آپ انہاں دا بھی پوجنک ہے، انہاں دا بھی کیندر ہے، انہاں دا ترا ہے، انہاں نو پیدا کرن والا ہے. آپ اپاون ہار آپے ہی ماردا، سب کے جانے جان بجھ وچاردا، وہ آپ ہی سب کچھ کرنے والا ہے. دیو دیوات آتما. اگلی پنکتی چ کہہ دے
آتما باس دیوس جے کو جانے پیو.
کہنے باس دیوس کرشن دی آتما بھی وہ آپ ہے، اودا بھی وہ بڑا ہے جس نے کرشن نو پیدا کیتا ہے. سبگرو پاتشاہ کہنے کیونکہ واسو دیو کرشن دا نام ہے. آپ جی کہنے آتما باس دیوس جے کوئی جانا بھی ہو، جیڑا کوئی اس پید نو جان لیندا ہے تو دیوتیاں دے جیڑے دیوتے انہاں تو بھی وڈا ہے. تاں گرو پاتشاہ جی کہندے نے اگلی پنکتی وچ
نانک تاں کا داس ہے سوئی نرنجن دیو.
کہندے میں انہاں دا داس ہاں تے او جیڑا منک ہے نرنجن دیو اکال پرکھ واہگرو جو مایا دی میڑ اتے اویدیا دی میڑ تو رہت ہے، جس نو کوئی کالک نہیں ویاپتی، اس پرکاش روپ پرمیشور دا روپ ہی ہو جاتا ہے، وہی بن جاتا ہے.
محلہ پہلا کمبھے بدھا جل رہا جل بن کمبھ نہ ہوئے.
ایک بار سارے گج کے پیار نہ رکھو ستنام، ایک بار پھر آکھو ستنام. کمبھ دا ارتھ ہے کڑا، جل بدے دا ارتھ ہے روکیا ہوا. کڑے وچ جل پاؤ گے تو کڑے دیاں دیواراں دا روکیا ہوا ہی رکدا رہے. کمبھے بدا جل رہا ہے. دوجا سدھانت گرو نانک صاحب دستے نے کہ جل بن کمبھ نہ ہوئے، پانی تو بنا کڑا بن نہیں سکتا، کیونکہ کمیار جب مٹی نو گنے گا تو پانی بھی گنے گا. پانی تو بنا کڑا نہیں بنتا تو کڑے تو بنا پانی نہیں رکتا. تن گرو پاتشاہ اگے دستے کی اگلی پنکتی وچ آپ جی کہہ رہے ہیں
گیان کا بدھا مان رہا گر بن گیان نہ ہوئے.
کہتے ایویں ہی گیان دا بدھا ہویا من وکاراں ولوں رکدا ہے، تے گیان گرو تو بنا پراپت نہیں ہوندا. ਗਿਆਨ ਗੁਰੂ ਕੋਲੋਂ ਮਿਲੇਗਾ। ਬਾਣੀ ਦੇ ਬਚਨ ਨੇ ਗੁਰ ਬਿਨ ਗਿਆਨ, ਧਰਮ ਬਿਨ ਧਿਆਨ, ਸੱਚ ਬਿਨ ਸਾਖੀ, ਮੂਲੋ ਨਾ ਬਾਕੀ। ਗੁਰੂ ਤੋਂ ਬਿਨਾਂ ਕਿਤੇ ਆਪ ਕਹਿੰਦੇ ਨੇ ਭਾਈ ਨੇ ਗੁਰ ਬਿਨ ਗਿਆਨ ਨਾ ਹੋਏ, ਪੁੱਛੋ ਹਰ ਮੈਂ ਨਾਰ ਦਾ ਵੇਦ ਵਿਆਸਕ ਹੋਏ। ਗੁਰੂ ਤੋਂ ਬਿਨਾਂ ਗਿਆਨ ਨਹੀਂ ਹੁੰਦਾ ਤੇ ਗਿਆਨ ਤੋਂ ਬਿਨਾਂ ਜਿਹੜਾ ਮਨ ਹੈ ਉਹ ਬੰਨਿਆ ਨਹੀਂ ਜਾ ਸਕਦਾ, ਉਹਨੂੰ ਵਿਕਾਰਾਂ ਵੱਲ ਤੋੜਦੇ ਇਹਨੂੰ ਰੋਕਿਆ ਨਹੀਂ ਜਾ ਸਕਦਾ। ਗਿਆਨ ਕਾ ਬੰਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ, ਜੋ ਮੰਦਰ ਕੋ ਥੰਮੈ ਥੰਮਨ, ਤਿਉ ਗੁਰ ਕਾ ਸ਼ਬਦ ਮਨੈ ਸਥੰਮਨ। ਗੁਰੂ ਦਾ ਉਪਦੇਸ਼, ਗੁਰੂ ਦਾ ਗਿਆਨ ਡਿੱਗਦੇ ਹੋਏ ਮਨ ਨੂੰ ਰੋਕ ਲੈਂਦਾ ਹੈ। ਗੁਰੂ ਤੋਂ ਬਿਨਾਂ ਗਿਆਨ ਹੁੰਦਾ ਨਹੀਂ, ਗਿਆਨ ਬਿਨਾਂ ਮਨ ਨਹੀਂ ਰੁਕਦਾ। ਅਗਲੀਆਂ ਪੰਕਤੀਆਂ ਵਿੱਚ ਆਪ ਜੀ ਕਹਿ ਰਹੇ ਹਨ,
ਪੌੜੀ ਪੜਿਆ ਹੋਵੇ ਗੁਨਹਗਾਰ, ਤਾਂ ਉਮੀ ਸਾਧ ਨ ਮਾਰੀਏ।
ਸੰਸਾਰ ਦੇ ਅਸੂਲ ਅਤੇ ਨਿਰੰਕਾਰ ਦੇ ਅਸੂਲ ਬੜੇ ਭਿੰਨ ਭਿੰਨ ਨੇ। ਸੰਸਾਰ ਵਿੱਚ ਤੁਸੀਂ ਸੱਚਿਆਂ ਨੂੰ ਵੀ ਸਜਾਵਾਂ ਮਿਲਦੀਆਂ ਤੱਕੋਗੇ, ਇੱਥੇ ਝੂਠੇ ਵੱਜ ਜਾਂਦੇ ਨੇ, ਸੱਚੇ ਫਾਂਸੀ ਤੇ ਲੱਗ ਜਾਂਦੇ। ਪਰ ਈਸ਼ਵਰ ਦੇ ਦਰ ਤੇ ਆਪ ਜੀ ਪਿੱਛੇ ਬਣ ਕੇ ਆਏ ਨਾ, ਉੱਥੇ ਸੱਚੇ ਹੀ ਸੱਚ ਨਿਬੜਾ। ਚੁਣ ਰੱਖ ਕੱਢੇ ਜੇ ਜਮਾਲਿਆ, ਥਾਉ ਨਾ ਪਾਇਨ ਕੂੜਿਆਰ, ਮੋਹ ਕਾਲੇ ਦੋਜਕ ਚਾਲਿਆ, ਤੇਰੇ ਨਾਏ ਰੱਤੇ ਸੇ ਗਿਣ ਗਏ, ਹਾਰ ਗਏ ਸੇ ਠੱਗਣ ਵਾਲਿਆ, ਲਿਖ ਨਾਵੇ ਧਰਮ ਬਹਾਲਿਆ। ਉਸ ਦੀ ਦਰਗਾਹ ਵਿੱਚ ਜਿਹੜਾ ਜਿਹੜਾ ਵਿਅਕਤੀ ਗੁਨਾਹ ਕਰਦਾ ਹੈ ਉਸ ਨੂੰ ਹੀ ਤਲਵਿਆ ਜਾਏਗਾ। ਐਸਾ ਨਹੀਂ ਪਰਿਵਾਰ ਦੇ 10 ਮੈਂਬਰ ਨੇ, ਇੱਕ ਗੁਨਾਹਗਾਰ ਹੈ ਤਲਵਿਆ ਉਹਨੂੰ ਜਾਏਗਾ, ਜੇ 9 ਧਰਮੀ ਨੇ ਉਹ ਸਾਡੇ ਉੱਤੇ ਜਾਣਗੇ। ਗੁਰੂ ਸਾਹਿਬ ਬਾਣੀ ਚ ਕਹਿੰਦੇ ਨੇ ਕਿ ਦੁਨੀਆਂ ਦੇ ਲੋਕੋ ਧਿਆਨ ਦਿਓ ਕਿ ਜੇ ਭਲਾ ਪੜਿਆ ਹੋਵੇ ਗੁਨਾਹਗਾਰ, ਕੋਈ ਪੜਿਆ ਵਿਅਕਤੀ ਪੜਿਆ ਲਿਖਿਆ ਗੁਨਾਹਗਾਰ ਹੋਵੇ ਤਾਂ ਓਮੀ ਸਾਧ ਨਾ ਮਾਰੀਏ। ਓਮੀ ਦਾ ਮਤਲਬ ਹੈ ਓਮ ਮੰਤਰ ਦੇ ਜਪਣ ਵਾਲਾ। ਓਮੀ ਓਮ ਓਮ ਜਿਹਨੂੰ ਪੜ੍ਹਨਾ ਵੀ ਨਹੀਂ ਆਉਂਦਾ, ਅਨਪੜ੍ਹ, ਇੱਕ ਓਮ ਅੱਖਰ ਹੀ ਜਾਣਦਾ ਹੈ, ਓਮ ਹੀ ਜਪਦਾ ਹੈ, ਓਮ ਹੀ ਜਾਣਦਾ ਹੈ, ਤਾਂ ਓਮੀ ਸਾਧ ਨਾ ਮਾਰੀਏ। ਉਹ ਜਿਹੜਾ ਓਮ ਮੰਤਰ ਦੇ ਜਪਣ ਵਾਲਾ ਅਨਪੜ੍ਹ ਵਿਅਕਤੀ ਹੈ, ਸਾਧ ਭਲਾ ਮਾਨਸ ਹੈ, ਤਾਂ ਗੁਰੂ ਪਾਤਸ਼ਾਹ ਕਹਿੰਦੇ ਮਾਰ ਉੱਥੇ ਦਰਗਾਹ ਵਿੱਚ ਉਹਨੂੰ ਨਹੀਂ ਪੈਗੀ, ਕਿਉਂਕਿ ਜਿਸ ਨੇ ਗੁਨਾਹ ਕੀਤਾ ਹੈ ਮਾਰ ਤਾਂ ਉਸਨੂੰ ਪੈਣੀ ਹੈ। ਪੜਿਆ ਹੋਵੇ ਗੁਨਾਹਗਾਰ ਤਾਂ ਓਮੀ ਸਾਧ ਨਾ ਮਾਰੀਏ, ਕਿਉਂਕਿ ਈਸ਼ਵਰ ਦਾ ਸਿਧਾਂਤ ਐਸਾ ਹੈ। ਅਗਲੀ ਪੰਕਤੀ ਚ ਕਹਿੰਦੇ ਹਨ,
ਜਿਹਾ ਘਾਲੇ ਘਾਲਣਾ ਤੇ ਵੇਹੋ ਨਾ ਉਪਚਾਰੀਏ।
ਜਿਹੋ ਜਿਹੀ ਕੋਈ ਵਿਅਕਤੀ ਘਾਲਣਾ ਘਾਲਦਾ ਹੈ, ਜਿਹੋ ਜਿਹੇ ਕੰਮ ਕੋਈ ਕਰਦਾ ਹੈ ਤੇ ਵੇਹੋ ਨਾ ਉਪਚਾਰੀਏ, ਵੈਸਾ ਹੀ ਉਹਦਾ ਨਾਮ ਪੈ ਜਾਂਦਾ। ਬਾਣੀ ਨੇ ਐਸੇ ਬਚਨ ਕਹੇ ਨੇ ਕਿ ਜੇ ਧਰਮ ਕਮਾਵੇ ਤਿਸ ਧਰਮ ਨਾਉ ਹੋਵੇ। ਇੱਕ ਬੰਦਾ ਧਰਮ ਕਰਦਾ ਹੈ ਤੇ ਦੁਨੀਆਂ ਉਹਨੂੰ ਕਹਿੰਦੀ ਬੜਾ ਧਰਮੀ ਹੈ। ਜੇ ਧਰਮ ਕਮਾਵੇ ਤਿਸ ਧਰਮ ਨਾਉ ਹੋਵੇ, ਪਾਪ ਕਮਾਣੇ ਪਾਪੀ ਜਾਣੀਏ। ਜਿਹੜਾ ਪਾਪ ਕਰਮ ਕਰਦਾ ਹੈ ਦੁਨੀਆਂ ਨੂੰ ਧੋ ਲੈਂਦਾ ਕੁਝ ਨਹੀਂ, ਧਰਮੀ ਦਿੰਦਾ ਕੁਝ ਨਹੀਂ। ਲੋਕ ਉਹਦੇ ਕਰਮਾਂ ਨੂੰ ਤੱਕ ਕੇ ਉਹਨੂੰ ਧਰਮੀ ਕਹਿੰਦੇ ਨੇ ਤੇ ਪਾਪ ਕਰਨ ਵਾਲੇ ਨੂੰ ਪਾਪੀ ਕਹਿੰਦੇ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਿਹਾ ਕਾਲੇ ਕਾਲਣਾ ਤੇਵੇ ਹੋ ਨਾ ਪਚਾਰੀਏ। ਜਿਹੋ ਜਿਹੀ ਕੋਈ ਕਮਾਈ ਕਰਦਾ ਹੈ, ਜਿਹੋ ਜਿਹਾ ਕੋਈ ਕੰਮ ਕਰਦਾ ਹੈ, ਉਹਦਾ ਨਾਮ ਵੈਸੇ ਹੀ ਪ੍ਰਚਾਰਿਆ ਜਾਂਦਾ, ਵੈਸੇ ਹੀ ਉਹਨੂੰ ਕਹਿ ਕੇ ਬੁਲਾਇਆ ਜਾਂਦਾ ਹੈ ਜਿਹੋ ਜਿਹਾ ਕਿਸੇ ਦਾ ਕੰਮ ਹੈ। ਅਗਲੀ ਪੰਕਤੀ ਚ ਕਹਿ ਰਹੇ ਹਨ,
ਐਸੀ ਕਲਾ ਨਾ ਖੇਡੀਏ ਜਿਤ ਦਰਗ ਹੈ ਗਿਆ ਹਾਰੀਏ।
ਆਖੋ ਗਾ ਜੀ ਕੇ ਸਤਨਾਮ ਸ੍ਰੀ ਵਾਹਿਗੁਰੂ। ਕਲਾ ਦਾ ਅਰਥ ਹੈ ਖੇਡ, ਯਾਦ ਰੱਖਿਓ। ਬੇਸ਼ੱਕ ਮਨੁੱਖ ਨੂੰ ਅੱਜ ਯਾਦ ਨਹੀਂ ਕਿ ਮੇਰੇ ਕਰਮ ਬੀਜ ਨੇ, ਜੋ ਮੈਂ ਕਰਦਾ ਹਾਂ ਉਹ ਬੀਜ ਬੀਜ ਰਿਹਾ ਹਾਂ। ਅਸੀਂ ਸਿੱਖ ਹਾਂ ਤੇ ਸਿੱਖ ਜਨਮ ਤੋਂ ਲੈ ਕੇ ਬੁਢਾਪੇ ਤੱਕ ਜਦੋਂ ਵੀ ਉਹਨੂੰ ਪੁਕਾਰੋਗੇ ਮਰਨ ਤੱਕ ਵੀ ਉਹਨੂੰ ਇਹ ਕਹੋਗੇ ਨਾ ਸਿੱਖ। ਸਿੱਖ ਦਾ ਮਤਲਬ ਹੈ ਸਿੱਖਿਆ ਧਾਰਨ ਕਰਨ ਵਾਲਾ, ਜਿਸ ਨੇ ਜਨਮ ਤੋਂ ਲੈ ਕੇ ਮਰਨ ਤੱਕ ਸਿੱਖਣਾ ਹੀ ਹੈ ਕੁਝ ਨਾ ਕੁਝ। ਸਿੱਖ ਸਿੱਖ ਹੀ ਰਹਿੰਦਾ ਹੈ, ਯਾਦ ਰੱਖਿਓ, ਜਿੱਥੋਂ ਦੀ ਲੰਘਦਾ ਚੰਗੇ ਥਾਵਾਂ ਤੋਂ ਲੰਘਿਆ ਤਾਂ ਵੀ ਸਿੱਖ, ਬੁਰੇ ਤੋਂ ਲੰਘਿਆ ਤਾਂ ਵੀ ਸਿੱਖ, ਜਾਤ ਤੋਂ ਲੰਘਦਾ ਤਾਂ ਵੀ ਸਿੱਖ, ਕਿਸੇ ਸਕੂਲ ਜਾਣਾ ਤਾਂ ਵੀ ਸਿੱਖ, ਕਿਸੇ ਗੁਰਦੁਆਰੇ ਜਾਣਾ ਤਾਂ ਵੀ ਸਿੱਖ, ਕਿਸੇ ਜਗ੍ਹਾ ਤੇ ਜਾਣਾ ਤਾਂ ਸਿੱਖ, ਜੇ ਪਸ਼ੂਆਂ ਕੋਲੋਂ ਗੁਜ਼ਰਦਾ ਤਾਂ ਸਿੱਖ, ਪੰਛੀਆਂ ਕੋਲੋਂ ਲੰਘਦਾ ਤਾਂ ਸਿੱਖ, ਜੰਗਲਾਂ ਤੋਂ ਜਾਣਾ ਤਾਂ ਸਿੱਖ, ਨਦੀਆਂ ਕੋਲੋਂ ਲੰਘਦਾ ਤਾਂ ਸਿੱਖ, ਪਰਬਤਾਂ ਕੋਲੋਂ ਲੰਘਦਾ ਤਾਂ ਸਿੱਖ, ਕਦੇ ਬਿਲਡਿੰਗਾਂ ਕੋਲੋਂ ਲੰਘਦਾ ਤਾਂ ਸਿੱਖ, ਕਦੇ ਭੈੜੀਆਂ ਤੋਂ ਭੈੜੀਆਂ ਜਗ੍ਹਾ ਵਿੱਚੋਂ ਵੀ ਲੰਘਦਾ ਤਾਂ ਵੀ ਸਿੱਖ। ਸਿੱਖਿਆ ਲੈਣਾ ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਕਦੇ ਜੀਵਨ ਵਿੱਚ ਐਸੀ ਕਲਾ ਨਾ ਖੇਡੀਏ, ਐਸੀ ਖੇਡ ਨਾ ਖੇਡ ਜਿਹੜੀ ਖੇਡ ਨਾਲ ਦਰਗਾਹ ਗਿਆ ਹਾਰੀਐ, ਦਰਗਾਹ ਵਿੱਚ ਜਾਵੇ ਤੇ ਹਾਰ ਜਾਵੇ। ਆਪ ਜੀ ਨੇ ਬਾਣੀ ਵਿੱਚ ਐਸੇ ਬਚਨ ਵੀ ਕਹੇ ਕਿ ਸੌ ਕੇ ਸ਼ਿਕਾਰ ਜਿੱਤ ਮੈਲ ਨਾ ਲਾਗੈ, ਉਹ ਕੰਮ ਕਰ ਜਿਹਦੇ ਕਰਨ ਨਾਲ ਤੇਰਾ ਅੰਤ ਸ਼ਿਕਾਰਨ ਨੂੰ ਮੈਲ ਨਾ ਲੱਗੇ। ਸੌ ਕੇ ਸ਼ਿਕਾਰ ਜਿੱਤ ਮੈਲ ਨਾ ਲਾਗੈ, ਹਰ ਕੀਰਤਨ ਮਹਿ ਇਹੋ ਮਨ ਜਾਗੈ, ਇੱਕੋ ਸਿਮਰ ਨਾ ਦੂਜਾ ਭਾਵ, ਸੰਤ ਸੰਗ ਜਪ ਕੇਵਲ ਨਾਉ। ਕਿਤੇ ਆਪ ਜੀ ਨੇ ਐਸੇ ਵਚਨ ਕਹੇ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋ ਤਾਈ। ਤੋ ਆਪ ਇੱਥੇ ਕਹਿ ਰਹੇ ਐਸੀ ਕਲਾ ਨਾ ਖੇਡੀਐ ਜਿਤ ਦਰਗਾਹ ਗਿਆ ਹਾਰੀਐ, ਕਹਿੰਦੇ ਐਸਾ ਕੰਮ ਕਦੇ ਵੀ ਨਾ ਕਰੀ ਜਿਸ ਦੇ ਕਰਨ ਨਾਲ ਦਰਗਾਹ ਵਿੱਚ ਜਾ ਕੇ ਤੈਨੂੰ ਹਾਰ ਨਾ ਪਵੇ। ਕਿਉਂ ਕਿਉਂ ਨਾ ਕਰੀ? ਆਪ ਜੀ ਅਗਲੀ ਪੰਕਤੀ ਦੱਸਦੇ ਹਾਂ,
ਪੜਿਆ ਅਤ ਉਮੀਆਂ ਵਿਚਾਰ ਅੱਗੇ ਵਿਚਾਰੀਏ।
ਕਹਿੰਦੇ ਪੜ੍ਹੇ ਲਿਖੇ ਦਾ ਇਸ ਸੰਸਾਰ ਤੇ ਪੜ੍ਹੇ ਲਿਖੇ ਦਾ ਅਤੇ ਓਮੀਆਂ ਓਮ ਮੰਤਰ ਨੂੰ ਜਪਣ ਵਾਲਾ ਅਨਪੜ੍ਹ ਵਿਅਕਤੀ ਉਹਦੇ ਕਰਮਾਂ ਦੀ ਵਿਚਾਰ ਅੱਗੇ ਹੋਵੇਗੀ। ਪੜ੍ਹਿਆ ਅਤੇ ਓਮੀਆਂ ਵਿਚਾਰ ਅੱਗੇ ਵਿਚਾਰੀਏ। ਆਪ ਜੀ ਪੜ੍ਹਦੇ ਨਾ ਜਪੁਜੀ ਸਾਹਿਬ ਵਿੱਚ, ਚੰਗਿਆਈਆਂ ਪੁਰਿਆਈਆਂ ਵਾਚਾ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਿੰਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਗਿੱਤੀ ਛੁੱਟੀ ਨਾਲ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਪੜਿਆ ਅਤੇ ਓਮੀਆਂ ਵਿਚਾਰ ਅੱਗੇ ਵਿਚਾਰੀਏ। ਉੱਥੇ ਇਹ ਵਿਚਾਰ ਨਹੀਂ ਹੋਣੀ ਕਿ ਅਨਪੜ੍ਹ ਹੈ ਇਹਨੂੰ ਸਜ਼ਾ ਦਿੱਤੀ ਜਾਏ, ਇਹ ਪੜ੍ਹਿਆ ਲਿਖਿਆ ਇਹਨੂੰ ਛੱਡ ਦਿੱਤਾ ਜਾਏ। ਉੱਥੇ ਉਹਨਾਂ ਦੇ ਕਰਮਾਂ ਦੀ ਵਿਚਾਰ ਹੋਣੀ, ਪੜ੍ਹੇ ਨੇ ਕੀ ਕੰਮ ਕੀਤੇ ਤੇ ਉਹ ਅਨਪੜ੍ਹ ਓਮ ਮੰਤਰ ਦੇ ਜਪਣ ਵਾਲਾ ਉਹਨੇ ਕੀ ਕੰਮ ਕੀਤੇ। ਵਿਚਾਰ ਅੱਗੇ ਵਿਚਾਰੀਐ ਐਸ ਸੰਸਾਰ ਤੇ ਰਹਿੰਦਿਆਂ। ਅਗਲੀ ਪੰਕਤੀ ਚ ਕਹਿ ਰਹੇ ਨੇ,
ਮੋਹ ਚੱਲੈ ਸੋ ਅੱਗੇ ਮਾਰੀਐ।
ਮੋਹ ਚੱਲੈ ਐਸ ਸੰਸਾਰ ਤੇ ਰਹਿੰਦਿਆਂ ਜਿਹੜਾ ਵਿਅਕਤੀ ਆਪਣੇ ਮਨ ਦੇ ਪਿੱਛੇ ਲੱਗ ਕੇ ਮੂੰਹ ਜ਼ੋਰ ਹੋ ਗਿਆ, ਜਿਹਨੇ ਗੁਰੂ ਦੇ ਵਚਨਾਂ ਵੱਲ ਧਿਆਨ ਨਾ ਦਿੱਤਾ, ਜਿਹਦੇ ਅੰਦਰ ਸੰਸਾਰ ਦੇ ਲੋਕਾਂ ਨਾਲ ਧੱਕਾ ਕਰਨ ਦੀ ਗੱਲ ਆ ਗਈ, ਜਿਹਦੇ ਅੰਦਰ ਆਪਣੇ ਮਨ ਨੂੰ ਅੱਗੇ ਰੱਖ ਕੇ ਸੰਸਾਰ ਨੂੰ ਲੁੱਟਣ ਖੋਣ ਦੀ ਝੂਠ ਦੀ ਅਨੇਕਾਂ ਐਸੀਆਂ ਗੱਲਾਂ ਆ ਗਈਆਂ ਕਿ ਆਪਣੇ ਮਨ ਦੇ ਪਿੱਛੇ ਹੀ ਚੱਲਦਾ ਰਿਹਾ। ਜੋ ਆਪਣੇ ਮਨ ਨੇ ਕਹਿਣਾ ਉਹ ਕਰਨਾ ਹੈ, ਗੁਰੂ ਦੇ ਕਹੇ ਵੱਲ ਕੋਈ ਧਿਆਨ ਨਾ ਗਿਆ। ਜਿਸ ਦਾ ਧੰਨ ਗੁਰੂ ਪਾਤਸ਼ਾਹ ਕਹਿੰਦੇ ਮੋਹ ਚੱਲਾ ਸੋ ਅੱਗੇ ਮਾਰੀਐ, ਦਰਗਾਹ ਵਿੱਚ ਮਾਰ ਉਸ ਨੂੰ ਪੈਗੀ ਜਿਹੜਾ ਆਪਣੇ ਮਨ ਦੀ ਗੱਲ ਮੰਨ ਕੇ ਐਸ ਸੰਸਾਰ ਤੇ ਚੱਲਦਾ ਰਿਹਾ, ਗੁਰੂ ਦੇ ਬਚਨਾਂ ਵੱਲ ਕੋਈ ਧਿਆਨ ਜਿਸ ਨੇ ਨਾ ਦਿੱਤਾ ਉਹਨੂੰ ਅੱਗੇ ਮਾਰ ਪੈਗੀ। ਜਿਹੜਾ ਗੁਰੂ ਦੇ ਬਚਨਾਂ ਨਾਲ ਜੁੜ ਗਿਆ ਉਹਨੂੰ ਦਰਗਾਹ ਵਿੱਚ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਰੇ ਰੇ ਦਰਗਾਹ ਕਹਿ ਨਾ ਪਓ, ਆਓ ਬੈਠ ਆਦਰ ਸ਼ਬਦ ਦਿਓ। ਕਿੱਥੇ ਸਮਾਪਤੀ ਹੈ, ਗੁਰੂ ਪਾਤਸ਼ਾਹ ਕਿਰਪਾ ਕਰਨ, ਪਵਿੱਤਰ ਬਾਣੀ ਦਾ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਚ ਵਸ ਜਾਏ, ਜਿਸ ਨਾਲ ਸਾਡਾ ਮਨੁੱਖਾ ਜਨਮ ਸਫਲਾ ਹੋ ਸਕੇ। ਪਾਵਨ ਬਾਣੀ ਦੀ ਵਿਚਾਰ ਕਰਦੇ ਹੋਈਆਂ ਭੁੱਲਾਂ ਗੁਰੂ ਕੇ ਦਰ ਦਾ ਕੂਕਰ ਜਾਣ ਕੇ, ਸਾਧ ਸੰਗਤ ਆਪਣੇ ਦਰ ਦਾ ਪੇਖਾਰੀ ਜਾਣ ਕੇ ਮਾਫ਼ ਕਰਨੀਆਂ, ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ ਚ ਵਸਾਉਣਾ ਤਾਂ ਕਿ ਦਾਸ ਦਾ ਤੇ ਆਪ ਜੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿਚ ਗੁਜ਼ਾਰਿਆ ਸਮਾਂ ਲਿਖੇ ਵਿਚ ਪੈ ਸਕੇ ਤੇ ਅਸੀਂ ਸਾਰੇ ਹੋ ਜਾਈਏ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪਣੇ ਮੇਲੇ ਵਾਹਿਗੁਰੂ ਜੀ ਕਾ ਖਾਲਸਾ।